ਫਤਿਹ ਪਾਈ ਆ ਤੇ ਫਤਿਹ ਬੁਲਾਈ ਹੈ। ਉਸ ਸਮੇਂ ਉਹ ਕਹਿੰਦੇ ਮੈਨੂੰ ਪਤਾ ਮੈਂ ਚੱਲਿਆ ਤਾਂ ਕਰਕੇ ਜਵਾਬ ਦੇਣ ਲੱਗਿਆ ਕਿਉਂਕਿ ਮੈਨੂੰ ਪਤਾ ਹੈ ਮੇਰੀ ਸਾਰੀ ਜ਼ਿੰਦਗੀ 'ਚ ਕੋਈ ਦਾਗ ਨਹੀਂ ਲੱਗਿਆ। ਜੇ ਮਨ ਡੋਲ ਜਾਂਦਾ ਤੇ ਲੋਕਾਂ ਨੇ ਦਾੜੀ ਨੂੰ ਮਾੜਾ ਕਹਿਣਾ ਸੀ, ਤੇਰੇ ਕੁੱਤੇ ਦੀ ਪੂਛ ਦਾੜੀ ਨਾਲੋਂ ਚੰਗੀ ਹੋ ਜਾਣੀ ਸੀ। ਸੱਚ ਜਾਣਿਓ ਜਿਨ੍ਹਾਂ ਦੇ ਜੀਵਨ ਵਿੱਚ ਦਾਗ ਹਨ, ਜਿਨ੍ਹਾਂ ਨੇ ਬਾਣਾ ਪਾ ਕੇ, ਜਿਹੜੇ ਸਾਧੂ ਬਣ ਕੇ, ਜਿਹੜੇ ਚੋਲੇ ਪਵਾ ਕੇ ਤੇ ਦਾਗ ਲਵਾ ਚੁੱਕੇ ਨੇ, ਉਹਨਾਂ ਦੀਆਂ ਦਾੜੀਆਂ ਨਾਲੋਂ ਕੁੱਤਿਆਂ ਦੀਆਂ ਪੂਛਾਂ ਚੰਗੀਆਂ ਨੇ। ਆਖੇ ਸਤਨਾਮ
ਸ੍ਰੀ ਵਾਹਿਗੁਰੂ ਸ੍ਰੀ ਅਕਾਲ,
ਚੰਗੀਆਂ ਨੇ। ਜੇ ਦਾਗ ਲੱਗ ਗਿਆ ਫਿਰ ਤੇ ਸੱਚਮੁੱਚ ਕੁੱਤੇ ਦੀ ਪੂਛ ਚੰਗੀ ਹੋ ਗਈ, ਪਰ ਜੇ ਇਹ ਦਾੜੀ ਬੇਦਾਗ ਲੰਘ ਚਲੀ ਜਾਵੇ, ਕੋਈ ਲੱਗੇ ਨਾ ਜੀਵਨ ਵਿੱਚ ਦਾਗ, ਫਿਰ ਸਾਧ ਸੰਗਤ ਜੀ ਇਸ ਦਾੜੀ ਨੂੰ ਵੀ ਪੂਜਿਆ ਜਾਏਗਾ, ਇਹਦਾ ਵੀ ਸਤਿਕਾਰ ਹੋਏਗਾ, ਇਹਦਾ ਵੀ ਸਤਿਕਾਰ ਹੋਏਗਾ। ਸੋ ਬੜਾ ਔਖਾ ਹੈ, ਇਸੇ ਕਰਕੇ ਆਓ ਇਹ ਬਸ ਅੱਗੇ ਲੈ ਗਿਆ ਮੈਂ ਵਿਚਾਰ। ਔਖੀ ਮੰਜ਼ਿਲ ਫਕੀਰਾਂ ਵਾਲੀ
ਵਾਹਿਗੁਰੂ
ਮਿਲਦੀ ਹੈ ਮਰ ਮਰ ਔਖੀ ਮੰਜ਼ਿਲ ਪਹੁੰਚਣਾ ਕੋਈ ਸੌਖਾ ਨਹੀਂ, ਵਿਰਲੇ ਵਿਰਲੇ ਪਹੁੰਚਦੇ ਨੇ। ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ
ਹਮਾਰੀ।
ਸੋ ਧਿਆਨ ਦੇ, ਇਕਾਗਰਤਾ ਬਣਾ ਕੇ ਰੱਖੋ। ਅਜੇ ਤੇ ਪ੍ਰਮਾਣ ਹੀ ਸੁਣ ਰਹੇ ਸੀ। ਕਈ ਪ੍ਰੇਮੀਆਂ ਨੇ ਸੋਚਿਆ ਹੈ ਵੀ ਚਲੋ ਫਕੀਰਾਂ ਦੀ ਗੱਲ ਸੁਣ ਲਈ, ਹੁਣ ਬਸ ਇੰਨੇ ਬਥੇਰਾ ਖੁਸ਼ਤ ਨਾ
ਸ੍ਰੀ ਵਾਹਿਗੁਰੂ।
ਕਈ ਇੰਨੇ ਕੁ ਨਾਲ ਹੀ ਰੱਜ ਜਾਂਦੇ ਆ ਵੀ ਚਲੋ ਕੱਲ ਨੂੰ ਲੱਤਾਂ ਦਰਦ ਹੋਣਗੀਆਂ, ਜੇ ਬਹੁਤਾ ਸਮਾਂ ਬੈਠਾਂ ਚੱਲੀਏ ਫਿਰ ਛੇਤੀ ਬਿਸਤਰਾ ਜੀ ਡੀਕਦੇ ਨੇ। ਆਖੋ
ਸ੍ਰੀ ਵਾਹਿਗੁਰੂ,
ਬੈਡ ਡੀਕਦਾ ਹੈ ਵੀ ਆਰਾਮ ਕਰ ਲਾ ਆ ਕੇ, ਉਸ ਕਰਕੇ ਇੱਥੇ ਬਹਿਣ ਨਹੀਂ ਦਿੰਦਾ, ਇਹਨੂੰ ਕਲਯੁਗ ਕਹਿੰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰ ਕਹਿੰਦੇ ਤੂੰ ਬਾਹਰ ਰਹਿਣਾ ਹੈ, ਕਹਿੰਦਾ ਜੀ ਸਤ ਬਚਨ ਕਲਯੁਗ ਤੂੰ ਸਾਡੇ ਦਰਬਾਰ ਚ ਨਹੀਂ ਆਉਣਾ, ਕਹਿੰਦਾ ਜੀ ਠੀਕ ਹੈ ਆਈ ਨਾ, ਕਹਿੰਦਾ ਨਹੀਂ ਹਾਂ ਇੰਨਾ ਕਿਰਪਾ ਕਰ ਦਿਓ ਵੀ ਜੋੜਿਆਂ ਵਿੱਚ, ਕਹਿੰਦੇ ਜੀ ਠੀਕ ਹੈ। ਵੇਖਿਆ ਹੀ ਹੈ ਫਿਰ ਜੋੜਿਆਂ ਚ ਰਹਿੰਦਾ ਰਹਿੰਦਾ ਜੋੜਿਆਂ ਵਿੱਚ, ਪਰ ਸਮਾਪਤੀ ਹੋਣ ਦੀ ਦੇਰ ਜੋ ਦੇਗ ਵਰਦੀ ਵੇਖੋ ਫਿਰ ਕੀ ਰੌਲਾ ਪੈਂਦਾ, ਉਸੇ ਸਮੇਂ ਉਹਦਾ ਅਸਰ ਹੋ ਜਾਂਦਾ, ਕਲਯੁਗ ਦਾ ਪਹਿਰਾ ਆ ਜਾਂਦਾ ਸਾਡੇ ਤੇ। ਪਰ ਕਈ ਜਿਨ੍ਹਾਂ ਦੇ ਕਰਮ ਐਡੇ ਮਾੜੇ ਨੇ ਉਹਨਾਂ ਤੇ ਇੱਥੇ ਵੀ ਅਸਰ ਕਰ ਜਾਂਦਾ, ਇੱਥੇ ਵੀ ਕਲਯੁਗ ਆਪਣਾ ਪ੍ਰਭਾਵ ਵਿਖਾਈ ਜਾਂਦਾ। ਸੱਚਖੰਡ ਵਿੱਚ ਬੈਠੇ ਵੀ ਅਸੀਂ ਸਵਰਗ ਖਿਮਾ ਕਰਨਾ, ਸੱਚਖੰਡ ਵਿੱਚ ਬੈਠੇ ਵੀ ਅਸੀਂ ਕਲਯੁਗ ਦੇ ਆਨੰਦ ਮਾਣਦੇ, ਅਸੀਂ ਕਲਯੁਗ ਦੇ ਵਿੱਚ ਹੀ ਸਮਝ ਲਓ ਬੈਠੇ ਹਾਂ, ਅਸੀਂ ਨਰਕਾਂ ਦੇ ਵਿੱਚ ਹੀ ਬੈਠੇ ਹਾਂ। ਸੱਚਖੰਡ ਵਿੱਚ ਬੈਠੇ ਵੀ ਨਰਕਾਂ ਵਾਲਾ ਹੀ ਹਿਸਾਬ ਕਿਤਾਬ ਹੈ। ਕਿਉਂ? ਕਿਉਂਕਿ ਮਨ ਨਹੀਂ ਜੁੜਿਆ। ਸੋ ਮਨ ਜੋੜਨਾ ਬੜਾ ਆਨੰਦ, ਫਿਰ ਹੀ ਇਹ ਗੱਲ ਫਕੀਰੀ ਦੀ ਚੱਲਦੀ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਦੇ ਮਹਾਰਾਜ ਬਣੇ, ਪਰ ਕਿਵੇਂ ਬਣੇ? ਚਾਕਰੀ ਕੀਤੀ। ਚਾਕਰੀ ਕਿਵੇਂ ਕੀਤੀ? ਫਕੀਰ ਬਣ ਗਏ, ਲਕੀਰ ਮਾਰ ਦਿੱਤੀ ਦੁਨੀਆ ਵਾਲੇ ਪਾਸੇ। ਗੱਲ ਹੀ ਫਿਰ ਬਣਦੀ ਹੈ ਪਹਿਲਾਂ ਲਕੀਰ ਵੱਜੇ। ਇਹ ਦੁਨੀਆ ਮਕਾਮੇ ਫਾਨੀ, ਇਹਦਾ ਮੁਕਾਮ ਕੀ ਹੈ? ਕੁਛ ਵੀ ਨਹੀਂ। ਸਾਧ ਸੰਗਤ ਮਾਰ ਲਕੀਰ ਹੋਏ ਮਨਾ, ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਹੋਏ ਮਨਾ। ਗੁਰੂ ਅੰਗਦ ਦੇ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਵਿੱਚ ਵਿਚਰਦੇ ਨੇ, ਦੇਵੀ ਦੀ ਉਪਾਸ਼ਨਾ ਕਰਦੇ ਨੇ। ਜਾਂਦੇ ਸੀ ਸਾਲ ਪਿੱਛੋਂ, ਪਰ ਐਦਕੀ ਚਲੋ ਤੁਸੀਂ ਕਈ ਪ੍ਰੇਮੀ ਹਾਜ਼ਰ ਸਨ ਜਿਨ੍ਹਾਂ ਨੇ ਆ ਪਿੱਛੇ ਦੀਵਾਨ ਜਿਹੜੇ ਲੰਘੇ ਨੇ। ਉੱਥੇ ਡੋਗਰਾਵਾਲ ਪਿੰਡ ਵਿੱਚ ਆਪਾਂ ਇਹ ਇਤਿਹਾਸ ਵਿਚਾਰ ਰਿਹਾ ਸੀ ਕਿ ਭਾਈ ਲਹਿਣਾ ਜੀ ਨੂੰ ਭਾਈ ਸਿੰਹੇ ਦੀ ਸੰਗਤ ਹੋਈ, ਸੰਗਤ ਦੀ ਰੰਗਤ ਚੜ੍ਹੀ ਤੇ ਉਹਨਾਂ ਨੇ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਆਏ। ਗੁਰੂ ਨਾਨਕ ਸਾਹਿਬ ਦੇ ਜਦੋਂ ਕੋਲ ਆਏ ਸੀ ਨਾ, ਫਿਰ ਉਹਨਾਂ ਨੇ ਪਰਖ ਬੜੀ ਕੀਤੀ, ਇਹ ਮੰਜ਼ਿਲ ਤੱਕ ਪਹੁੰਚਣ ਯੋਗਾ ਹੈ, ਇਹ ਇਸ ਗੱਦੀ ਦੇ ਮਾਲਕ ਬਣਨ ਦੇ ਯੋਗ ਹੈ, ਪਰਖਾਂ ਕੀਤੀਆਂ। ਇਹ ਵੀ ਆਪਾਂ ਕਹਿ ਸਕਦੇ ਹਾਂ ਸਤਿਗੁਰੂ ਖੁਦ ਰੱਬ ਸਨ, ਗੁਰੂ ਅੰਗਦ ਦੇ ਮਹਾਰਾਜ ਧੁਰ ਤੋਂ ਗੁਰੂ ਸਨ, ਪਰ ਉਹਨਾਂ ਨੇ ਪਰਖਾਂ ਕਸਵੱਟੀਆਂ ਝੱਲੀਆਂ ਨੇ। ਗੁਰਸਿੱਖਾ ਤੂੰ ਵੀ ਕਸਵੱਟੀਆਂ ਝੱਲਣ ਯੋਗਾ ਬਣ ਜਾਵੇਂ, ਇਸੇ ਕਰਕੇ ਪਰਖਾਂ ਹੋਈਆਂ ਨੇ ਤੇ ਹਰ ਇਮਤਿਹਾਨ ਚੋਂ ਪਾਸ ਹੋਏ ਨੇ। ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਵੀ ਡੋਲੀ ਨਾ, ਮਨ ਕਾਇਮ ਰੱਖੀ। ਗੁਰੂ ਨਾਨਕ ਸਾਹਿਬ ਨੇ ਜੇ ਕਿਤੇ ਚੱਲਦੇ ਚੱਲਦਿਆਂ ਨੇ ਲੋਟਾ ਪਾਣੀ ਚ ਸੁੱਟਤਾ, ਪਾਣੀ ਚ ਲੋਟਾ ਸੁੱਟਤਾ ਚਿੱਕੜ ਚ, ਜਾਂਦਿਆਂ ਜਾਂਦਿਆਂ ਗੜਵਾ ਪਾਣੀ ਦੇ ਵਿੱਚ ਸੁੱਟਤਾ ਚਿੱਕੜ ਦੇ ਵਿੱਚ, ਤੇ ਆਵਾਜ਼ ਦਿੱਤੀ ਸ਼੍ਰੀ ਚੰਦ ਜੀ ਚੁੱਕ ਲਿਆਓ। ਕਹਿੰਦੇ ਮਹਾਰਾਜ ਚੁੱਕਣਾ ਹੀ ਸੀ, ਫਿਰ ਸੁੱਟਣਾ ਕਾਹਦੇ ਵਾਸਤੇ ਸੀ, ਸੁੱਟਿਆ ਕਿਉਂ ਹੈ? ਕਹਿੰਦੇ ਲਿਆਓ ਚੁੱਕ ਕੇ। ਮਹਾਰਾਜ ਇਹੋ ਜਿਹੇ ਜਿੰਨੇ ਕਹੋਗੇ ਲਿਆ ਦਿਆਂਗੇ, ਕੋਈ ਗੱਲ ਹੀ ਨਹੀਂ, ਚਲੋ ਚੱਲੀਏ, ਮੈਂ ਤੇ ਇਹੀ ਲੈਣਾ ਹੈ। ਕਹਿੰਦੇ ਜੀ ਫਿਰ ਮੈਨੂੰ ਕਾਹਦੇ ਤੋਂ ਤੰਗ ਕਰਦੇ ਹੋ, ਸੇਵਾਦਾਰ ਬਥੇਰੇ ਨੇ, ਇਹਨਾਂ ਨੂੰ ਕਹੋ। ਲਖਮੀ ਦਾਸ ਆ ਤੂੰ ਦੱਸ, ਉਹੀ ਜਵਾਬ ਵੱਡੇ ਭਰਾ ਵਾਲਾ। ਕਮਾਈ ਬੜੀ ਸੀ ਇਹ ਮਤ ਸੋਚ ਲੈਣਾ, ਬਾਬਾ ਸ਼੍ਰੀ ਚੰਦ ਜੀ ਦੀ ਕਮਾਈ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਕਮਾਈ ਸੀ ਬਾਬਾ ਸ਼੍ਰੀ ਚੰਦ ਜੀ ਦੀ। ਪਰ ਭਾਈ ਲਹਿਣਾ ਜੀ ਸੱਤ ਬਚਨ ਦੇ ਅਧਿਕਾਰੀ ਸਨ, ਖੁਸ਼ ਸਤਨਾਮ। ਜਾਂ ਇਹ ਕਹਿ ਲਓ ਇਹ ਗੁਰੂ ਨਾਨਕ ਦੀਆਂ ਖੇਡਾਂ ਸਨ, ਗੁਰੂ ਨਾਨਕ ਸਾਹਿਬ ਦੀ ਮੌਜ ਸੀ। ਇਹ ਗੁਰੂ ਨਾਨਕ ਦਾ ਘਰ ਬਖਸ਼ਿਸ਼ ਪੁੱਤਰਾਂ ਤੇ ਹੀ ਨਹੀਂ ਕਰਦਾ, ਇਹ ਸੇਵਕ ਤੇ ਕਰਦਾ। ਹਰ ਕੋਈ ਪੁੱਤਰਾਂ ਵਾਸਤੇ ਸੋਚਦਾ, ਪਰ ਸਤਿਗੁਰਾਂ ਨੇ ਸੇਵਕਾਂ ਬਾਰੇ ਸੋਚਿਆ, ਪੁੱਤਰਾਂ ਬਾਰੇ। ਹੁਣ ਸਾਧ ਸੰਗਤ ਲੋਟਾ ਸੁੱਟਤਾ, ਹੋਰਾਂ ਨੂੰ ਆਵਾਜ਼ ਮਾਰੀ ਨਾ ਗੱਲ ਬਣੀ, ਲਹਿਣਾ ਜੀ ਵੱਲ ਇਸ਼ਾਰਾ ਕਰਨ ਦੀ ਦੇਰ ਸੀ, ਸਣੇ ਕੱਪੜੀ ਛਾਲ ਮਾਰਤੀ, ਲਿਆਂਦਾ ਕੱਪੜਾ, ਉਹ ਲੋਟਾ ਕੱਢ ਕੇ ਭਾਈ ਲਹਿਣਾ ਜੀ ਹਰ ਨਾਲ ਦੇ ਕਹਿੰਦੇ ਮਹਾਰਾਜ ਇਹਨੂੰ ਕੱਪੜੇ ਲਬੇੜ ਤੇ ਸਾਰੇ ਕੀ ਖੇਡ ਵਰਤਾਈ ਹੈ? ਕਹਿੰਦੇ ਮੈਂ ਵੇਖਣਾ ਸੀ, ਮੈਨੂੰ ਹੁਣ ਪਤਾ ਲੱਗ ਗਿਆ ਜੇ ਇਹ ਲੋਟਾ ਕੱਢ ਸਕਦਾ ਤੇ ਵਿਸ਼ੇ ਵਿਕਾਰਾਂ ਦੇ ਚਿੱਕੜ ਦੇ ਵਿੱਚੋਂ ਲੱਖਾਂ ਲੋਕਾਂ ਨੂੰ, ਇਹ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆਂ ਨੂੰ ਵੀ ਕੱਢ ਸਕਦਾ, ਇਹ ਕੱਢ ਕੇ ਸੱਚਖੰਡ ਤੱਕ ਪਹੁੰਚਾ ਸਕਦਾ, ਮੈਨੂੰ ਪਤਾ ਇਹਦੇ ਵਿੱਚ ਪਾਵਰ ਹੋ ਗਈ, ਕਿਰਪਾ ਹੋ ਗਈ ਸਤਿਗੁਰਾਂ ਦੀ। ਤੇ ਭਾਈ ਲਹਿਣਾ ਜੀ ਨੇ ਹਰ ਬਚਨ ਮੰਨਿਆ, ਹਰ ਬਚਨ, ਸੱਤ ਬਚਨ ਦੇ ਅਧਿਕਾਰੀ ਹੋਏ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ। ਲੰਗਰ ਕਰਤਾ ਬੰਦ ਕਹਿੰਦੇ ਪ੍ਰਸ਼ਾਦਾ ਇੱਕ ਟਾਈਮ ਵਰਤੂ ਕਰਤਾਰਪੁਰ ਜਿਹੜੇ ਲੰਗਰ ਖਾਣ ਵਾਲੇ ਸੀ ਭੱਜ ਗਏ ਸਾਰੇ ਕਹਿੰਦੇ ਰਹਿ ਕੇ ਹੀ ਕਰਨਾ ਜੇ ਪ੍ਰਸ਼ਾਦਾ ਹੀ ਨਹੀਂ ਮਿਲਦਾ ਜੇ ਪ੍ਰਸ਼ਾਦਾ ਹੀ ਨਹੀਂ ਮਿਲਣਾ ਇੱਥੇ ਰਹਿ ਕੇ ਕੀ ਕਰਨਾ ਕਈ ਭੱਜ ਗਏ ਪ੍ਰਸ਼ਾਦੇ ਦੇ ਪ੍ਰੇਮੀ ਸੀ ਜਿਹੜੇ ਭੁੱਖ ਨਾ ਸਹਾਰ ਸਕੇ ਉਦੋਂ ਬਾਅਦ ਮਹਾਰਾਜ ਨੇ ਲੰਗਰ ਇੱਕ ਟਾਈਮ ਹੀ ਬੰਦ ਕਰਤਾ ਕਹਿੰਦੇ ਦੋ ਦਿਨਾਂ ਪਿੱਛੋਂ ਬਣਿਆ ਕਰੂ ਇੱਕ ਦਿਨ ਗੈਪ ਪਾ ਕੇ ਅਗਲੇ ਦਿਨ ਲੰਗਰ ਬਣੋ ਹੋਰ ਭੱਜ ਗਏ ਵਿਰਲੇ ਵਿਰਲੇ ਰਹਿ ਗਏ ਸੰਗਤਾਂ ਵੀ ਬਹੁਤ ਘੱਟ ਜਿਹੜੇ ਪੱਕੇ ਨੇ ਉਹ ਨਹੀਂ ਛੱਡਦੇ ਖਹਿੜਾ ਉਹਨਾਂ ਨੂੰ ਤੇ ਪਤਾ ਜਿੰਨੀਆਂ ਮਰਜ਼ੀ ਪਰਖਾਂ ਕਰ ਲਓ ਬਾਬਾ ਸ਼੍ਰੀ ਚੰਦ ਜੀ ਵਰਗੇ ਲਹਿਣਾ ਜੀ ਕਹੋ ਮਹਾਰਾਜ ਨੂੰ ਵੀ ਇੰਜ ਕਿਉਂ ਕਰਦੇ ਨੇ ਲੰਗਰ ਪੱਕਣ ਦੇ ਉਹ ਸੰਗਤ ਆਉਂਦੀ ਹੈ ਛਕਦੀ ਹੈ ਮਹਾਰਾਜ ਨੂੰ ਆਖਿਆ ਮਹਾਰਾਜ ਕਹਿੰਦੇ ਨਹੀਂ ਅੱਜ ਲੰਗਰ ਨਹੀਂ ਮਠਿਆਈਆਂ ਛਕਾਇਆ ਕਰਾਂਗੇ ਮਠਿਆਈ ਦਰਖਤ ਦੇ ਥੱਲੇ ਖੜੇ ਨੇ ਆਵਾਜ਼ ਦਿੱਤੀ ਸ਼੍ਰੀ ਚੰਦ ਜੀ ਦਰਖਤ ਤੇ ਚੜੋ ਤੇ ਮਠਿਆਈ ਝਾੜੋ ਡਾਣੀ ਹਿਲਾਓ ਮਹਾਰਾਜ ਦਰਖਤਾਂ ਤੋਂ ਕਿਤੇ ਮਠਿਆਈਆਂ ਡਿੱਗੀਆਂ ਨੇ ਇਹ ਹੋ ਸਕਦਾ ਛੋਟੇ ਪੁੱਤਰ ਨੂੰ ਆਵਾਜ਼ ਮਾਰੀ ਸਿਰ ਹਿਲਾਤਾ ਲੈਣਿਆ ਤੂੰ ਚੜ ਜਾ ਭਾਈ ਲੈਣਾ ਜੀ ਲੱਗੇ ਚੜਨ ਜਦੋਂ ਚੜਨ ਲੱਗੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਬਾਂਹ ਤੋਂ ਫੜ ਲਿਆ ਕਹਿੰਦੇ ਤੂੰ ਵੀ ਸਾਡੇ ਪਿਓ ਮਗਰ ਲੱਗ ਗਿਆ ਉਹ ਤੇ 17-72 ਹੋਇਆ ਹੀ ਹੈ ਤੇ ਤੂੰ ਵੀ ਮਗਰ ਹੀ ਲੱਗ ਗਿਆ ਕਹਿੰਦੇ ਮੈਨੂੰ ਨੀ ਪਤਾ ਗੁਰੂ ਨਾਨਕ ਦਾ ਹੁਕਮ ਅਟਲ ਹੈ ਤੇ ਜੇ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਵਸ਼ ਪੂਰੇ ਹੋਣਗੇ ਹੋਇਆ ਵੀ ਇਸੇ ਤਰ੍ਹਾਂ ਮਠਿਆਈਆਂ ਵੀ ਡਿੱਗੀਆਂ ਸਤਿਗੁਰਾਂ ਦੇ ਵਿੱਚ ਪਾਵਰ ਸੀ ਪਰ ਸਮਝਦਾ ਕੋਈ ਵਿਰਲਾ ਵਿਰਲਾ ਹੈ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆਏ ਸਿਰ ਝੁਕਾਇਆ ਮੱਥਾ ਟੇਕਿਆ ਦੀਵੇ ਜਗਾਏ ਲੰਗਰ ਲਾਏ ਖੰਡ ਪਾਟ ਕਰਾਏ ਬਸ ਰਮਾਲੇ ਚੜਾਏ ਤੇ ਇੱਥੇ ਤੱਕ ਹੀ ਸੀਮਤ ਹੈ ਕੋਈ ਸਮਰੱਥ ਗੁਰੂ ਸਮਝ ਕੇ ਬਚਨ ਤੇ ਕੋਈ ਵਿਰਲਾ ਵਿਰਲਾ ਮੰਨਦਾ ਜਿਹਨੂੰ ਪਤਾ ਹੈ ਕਿ ਸਤਿਗੁਰੂ ਸੁਣਦੇ ਵੀ ਨੇ ਸਤਿਗੁਰੂ ਵੇਖਦੇ ਵੀ ਨੇ ਸਤਿਗੁਰੂ ਬੋਲਦੇ ਵੀ ਨੇ ਸਤਿਗੁਰੂ ਛਕਦੇ ਵੀ ਨੇ ਉਹਨਾਂ ਦੀ ਭਾਵਨਾ ਹੈ ਉਹ ਹੁੰਦੇ ਵਿਰਲੇ ਵਿਰਲੇ ਹੁਣ ਸਾਧ ਸੰਗਤ ਜੀ ਭਾਈ ਲਹਿਣਾ ਜੀ ਨੇ ਹਰ ਬਚਨ ਮੰਨਿਆ ਪਰ ਜਿਨ੍ਹਾਂ ਨੇ ਮੰਨ ਲਿਆ ਉਹ ਤਾਂ ਤਰ ਗਏ ਨੇ ਜਿਨ੍ਹਾਂ ਬਚਨ ਕਮਾਲ ਤਰ ਗਏ ਨੇ ਜਿਨ੍ਹਾਂ ਬਚਨ ਕਮਾਲ ਉਹ ਤਾਂ ਤਰ ਗਏ ਨੇ ਬਚਨ ਕਮਾਲ ਤਰ ਗਏ ਨੇ ਬਚਨ ਕਮਾਲ ਉਹ ਤਾਂ ਤਰ ਗਏ ਪਰਖਾਂ ਕੀਤੀਆਂ ਸਤਿਗੁਰਾਂ ਨੇ ਇੱਕ ਆਖਰੀ ਪਰਖ ਸੀ ਭਾਈ ਲਹਿਣਾ ਜੀ ਦੀ ਆਖਰੀ ਪਰਖ ਉਹ ਕੀ ਸੀ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੁਰਦਾ ਖਾਣਾ ਮੁਰਦਾ ਮਹਾਰਾਜ ਨੇ ਇੱਕ ਧਾਨਕ ਦਾ ਰੂਪ ਧਾਰਨ ਕਰ ਲਿਆ ਹੱਥ ਵਿੱਚ ਇੱਕ ਸੋਟਾ ਫੜ ਲਿਆ ਕੱਪੜੇ ਪਾ ਲਏ ਪੰਜ ਚਾਰ ਕੁੱਤੇ ਮਗਰ ਲਾ ਲਏ ਤੁਰੇ ਜਾਂਦੇ ਨੇ ਜਿਹੜਾ ਵੀ ਆਵੇ ਡਾਂਗ ਮਾਰਦੇ ਨੇ ਅੱਗੋਂ ਭੱਜਿਆ ਕਰਨ ਪਿੱਛੇ ਤੇ ਸਤਿਗੁਰਾਂ ਨੇ ਉਸ ਸਮੇਂ ਪਰਖ ਕਰਨੀ ਸੀ ਸਾਰੇ ਨਾਲ ਨਾਲ ਤੁਰੇ ਜਾਂਦੇ ਨੇ ਗੁਰੂ ਨਾਨਕ ਸਾਹਿਬ ਨੇ ਆਖਿਆ ਭੱਜ ਜਾਓ ਇੱਥੋਂ ਕਈ ਤੋਂ ਕਈ ਤੇ ਡਾਂਗਾਂ ਤੋਂ ਡਰਦੇ ਭੱਜ ਗਏ ਮਹਾਰਾਜ ਹੋਰ ਅੱਗੇ ਗਏ ਮਹਾਰਾਜ ਨੇ ਆਪਣੀ ਐਸੀ ਖੇਡ ਵਰਤਾਈ ਮਾਇਆ ਹੀ ਮਾਇਆ ਖੰਡਾਤੀ ਧਰਤੀ ਤੇ ਕਈਆਂ ਨੇ ਵੇਖਿਆ ਮਾਇਆ ਖਿੰਡੀ ਪਈ ਹੈ ਝੋਲੀਆਂ ਚ ਭਰ ਕੇ ਤੇ ਉਹ ਲੈ ਆਏ ਥੋੜਾ ਅੱਗੇ ਗਏ ਚਾਂਦੀ ਦੀਆਂ ਸ਼ਰਫੀਆਂ ਵਿਛਾਤੀਆਂ, ਚਾਂਦੀ ਲੈ ਕੇ ਮੁੜ ਆਏ। ਥੋੜਾ ਅੱਗੇ ਗਏ ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾਤੀਆਂ, ਕਈ ਸੋਨੇ ਦੀਆਂ ਸ਼ਰਫੀਆਂ ਲੈ ਕੇ ਆ ਗਏ। ਫਿਰ ਵੀ ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ, ਇੱਕ ਦੋ ਸੇਵਾਦਾਰ ਹੋਰ ਵੀ ਨਾਲ ਨੇ, ਜਦੋਂ ਵੇਖਿਆ ਅਜੇ ਵੀ ਨਾਲ ਨਾਲ, ਅਜੇ ਵੀ ਪਿੱਛੇ ਨਹੀਂ ਮੁੜੇ। ਕਹਿੰਦੇ ਚਲੇ ਜਾਓ। ਕਹਿੰਦੇ ਮਹਾਰਾਜ ਤੁਹਾਨੂੰ ਛੱਡ ਕੇ ਜਾਈਏ ਕਿੱਥੇ? ਅੱਛਾ, ਜੇ ਮੇਰੇ ਬਣਨਾ ਚਾਹੁੰਦੇ ਹੋ, ਉਹ ਸਾਹਮਣੇ ਪਿਆ ਮੁਰਦਾ, ਮੁਰਦਾ ਖਾਓ, ਲਾਸ਼ ਪਈ ਹੈ ਸਾਹਮਣੇ, ਬਦਬੂ ਆਉਂਦੀ ਉਹਦੇ ਵਿੱਚੋਂ, ਕੱਪੜਾ ਉੱਤੇ ਪਾਇਆ ਹੋਇਆ, ਆਲੇ ਦੁਆਲੇ ਮੱਖੀਆਂ ਭਿਣਕਦੀਆਂ। ਇਹ ਖਾਣੀ ਪੈਣੀ ਹੈ ਤੁਹਾਨੂੰ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਕੱਲੇ ਭਾਈ ਲਹਿਣਾ ਜੀ ਨਿਤਰੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਾਸ਼ ਦੇ ਕੋਲ ਖੜ ਕੇ ਜਾ ਕੇ, ਹੁਣ ਕੋਲ ਖਲੋਤੇ ਨੇ, ਲਾਸ਼ ਸਾਹਮਣੇ ਪਈ ਹੈ, ਕਿਧਰੇ ਸੱਜੇ ਪਾਸੇ ਕਦੀ ਖੱਬੇ ਪਾਸੇ, ਉਹ ਲੈਣਿਆ ਖਾਂਦਾ ਕਿਉਂ ਨਹੀਂ? ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਮੈਂ ਇਹ ਹੁਕਮ ਚਾ, ਮੈਨੂੰ ਦੱਸੋ ਵੀ ਪੈਰਾਂ ਵਾਲੇ ਪਾਸੋਂ ਖਾਵਾਂ ਕਿ ਸਿਰ ਵਾਲੇ ਪਾਸੋਂ ਖਾਵਾਂ? ਪੈਰਾਂ ਵਾਲੇ ਪਾਸਿਓ ਖਾਵਾਂਗੇ, ਸਿਰ ਵਾਲੇ ਪਾਸਿਓ, ਜਿੱਧਰੋਂ ਮਰਜ਼ੀ ਖਾ ਲੈ। ਜਦੋਂ ਲੱਗੇ ਕੱਪੜਾ ਚੁੱਕਣ, ਇੱਥੋਂ ਤੱਕ ਵੀ ਇਤਿਹਾਸਕਾਰਾਂ ਨੇ ਲਿਖਿਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਬਣ ਗਈ ਹੈ। ਫਿਰ ਸਤਨਾਮ
ਸ੍ਰੀ ਵਾਹਿਗੁਰੂ,
ਬਖਸ਼ਿਸ਼ ਹੈ।
ਸਤਿ ਸ੍ਰੀ ਅਕਾਲ।
ਹੋਰ ਸਤਿਗੁਰਾਂ ਨੇ ਕੋਈ ਮੁਰਦੇ ਨਹੀਂ ਸੀ ਖਵਾਉਣੇ, ਕੇਵਲ ਆਪਣੇ ਪਿਆਰਿਆਂ ਦੀ ਪਰਖ ਕਰਕੇ ਵੇਖਣੀ ਸੀ। ਤੇ ਗੁਰੂ ਨਾਨਕ ਸਾਹਿਬ ਨੇ ਹਰ ਪਰਖ, ਬੜੀਆਂ ਕਸਵੱਟੀਆਂ ਲਾਈਆਂ, ਬੜੀਆਂ ਪਰਖਾਂ ਕੀਤੀਆਂ। ਭਾਈ ਲਹਿਣਾ ਜੀ ਹਰ ਪਰਖ ਚੋਂ ਪਾਸ ਹੋਏ। ਮੇਰੇ ਕਹਿਣ ਦਾ ਭਾਵ, ਅਸੀਂ ਵੀ ਅੱਜ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਿਰਫ ਇੰਨੀ ਸਿੱਖਿਆ ਲੈ ਲੈਣੀ ਹੈ, ਮੁਰਦੇ ਖਾਣੇ ਨਹੀਂ ਪੈਣੇ ਸਾਨੂੰ ਅੱਜ। ਸਾਧ ਸੰਗਤ ਜੀ, ਉਹ ਪਰਖਾਂ ਜਿਹੜੀਆਂ ਗੁਰੂ ਅੰਗਦ ਦੇ ਮਹਾਰਾਜ ਨੇ ਕਸਵੱਟੀਆਂ ਲੱਗੀਆਂ, ਉਹ ਅਸੀਂ ਨਹੀਂ ਝੱਲ ਸਕਦੇ, ਸਿਰਫ ਸਤਿਵਚਨ ਦੇ ਅਧਿਕਾਰੀ ਬਣ ਜੀ, ਉਹੀ ਬਹੁਤ ਹੈ। ਅਸੀਂ ਇੰਨਾ ਹੀ ਕਹਿ ਦਿਆ ਕਰੀਏ ਸੱਚੇ ਪਾਤਸ਼ਾਹ, ਜੋ ਕਰਨਾ ਚੰਗਾ ਕਰਨਾ, ਇੰਨਾ ਹੀ ਬੜਾ। ਇਹ ਸਭ ਤੋਂ ਵੱਡਾ ਸਤਿਗੁਰਾਂ ਦੀ ਇਸ ਗੱਲ ਤੇ ਖੁਸ਼ੀ ਹੋਏਗੀ ਤੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਫਾਇਦਾ ਵੀ ਤਾਂ ਹੋਇਆ। ਗੁਰੂ ਅੰਗਦ ਦੇ ਮਹਾਰਾਜ ਸੱਤ ਬਚਨ ਦੇ ਅਧਿਕਾਰੀ ਸਨ, ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇ ਮਹਾਰਾਜ ਤਾਂ ਬਣੇ। ਜੇ ਅਸੀਂ ਵੀ ਗੁਰੂ ਅੱਗੇ ਸੱਤ ਬਚਨ ਕਹਿ ਦਿਆਂਗੇ, ਅਸੀਂ ਵੀ ਮਨਮੁਖਾਂ ਤੋਂ ਗੁਰਮੁਖ ਤਾਂ ਬਣਾਂਗੇ। ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਦੀ ਪਦਵੀ ਮਿਲੀ, ਸਾਨੂੰ ਵੀ ਸੱਚਖੰਡ ਵਿੱਚ ਬਹਿਣ ਜੋਗੀ ਥਾਂ ਮਿਲ ਜਾਏਗੀ। ਅਗੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਦੀ ਗੱਦੀ ਮਿਲੀ, ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੀ ਗੱਦੀ ਮਿਲੀ, ਸਾਨੂੰ ਗੁਰੂ ਨਾਨਕ ਦੀ ਪੁਰੀ ਮਿਲੇਗੀ ਜੇ ਹੁਕਮ ਮੰਨਾਂਗੇ। ਹੁਕਮ ਕੀ ਹੈ ਹੁਣ? ਜਿਹੜਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਉਹੀ ਗੁਰੂ ਨਾਨਕ ਦਾ ਹੁਕਮ ਹੈ, ਉਹੀ ਗੁਰੂ ਅੰਗਦ ਦੇ ਮਹਾਰਾਜ ਦਾ ਹੁਕਮ ਹੈ, ਉਹੀ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ, ਇੱਕੋ ਹੀ ਹੈ ਹੁਕਮ ਸਾਰਾ। ਜੋ ਗੁਰੂ ਨਾਨਕ ਦਾ ਹੁਕਮ ਆ ਉਹੀ ਗੁਰੂ ਗੋਬਿੰਦ ਸਿੰਘ ਦਾ ਹੁਕਮ, ਇੱਕੋ ਹੀ ਹੈ। ਤੇ ਹੁਣ ਸਾਨੂੰ ਵੀ ਗੁਰੂ ਨਾਨਕ ਦੀ ਪੂਰੀ ਮਿਲ ਸਕਦੀ ਹੈ, ਪਰ ਕਿਵੇਂ? ਤਰੀਕਾ ਇੱਕੋ ਹੀ ਹੈ, ਇੱਕੋ ਹੀ ਤਰੀਕਾ ਹੈ। ਉਹ ਢੰਗ ਕਿਹੜਾ ਹੈ? ਸਦਾ ਬੇਨਤੀਆਂ ਕਰਦਾ, 460 ਦੇ ਨਾਮ ਆ ਗਏ, ਉਹ ਸੱਚਮੁੱਚ ਬਚਨ ਮੰਨ ਲਿਆ ਤੇ ਗੁਰੂ ਨਾਨਕ ਦੀ ਪੁਰੀ ਚ ਬਹਿਣ ਜੋਗੀ ਥਾਂ ਬਣਾਉਣ ਲੱਗੇ ਨੇ। ਕੱਲ ਨੂੰ ਉਹਨਾਂ ਅੰਮ੍ਰਿਤ ਦੀ ਦਾਤ ਮਿਲ ਜਾਣੀ ਹੈ, ਸਮਝ ਲਓ ਗੁਰੂ ਨਾਨਕ ਦੀ ਪੁਰੀ ਦੇ ਵਾਸੀ ਬਣ ਗਏ। ਜੇ ਰਹਿਤ ਮਰਿਆਦਾ ਚ ਰਹੇ, ਪੱਕੇ ਬਾਣੀ ਪੜ੍ਹਨ, ਸਿਮਰਨ ਕਰਨ, ਸਤਸੰਗ ਕਰਨ, ਤੇ ਸੱਚਮੁੱਚ ਇੱਕ ਦਿਨ ਗੁਰੂ ਨਾਨਕ ਦੀ ਪੁਰੀ ਵਿੱਚ ਸਮਾ ਜਾਣਗੇ। ਸਾਡੇ ਵਾਸਤੇ ਵੀ ਇਹ ਸਮਾਂ ਹੈ।
ਦਸਵੇਂ ਪਿਤਾ ਦੀਆਂ ਖੁਸ਼ੀਆਂ
Yeah, no. ਚਰਨੀ ਲਾਇਆ, ਗਿੱਦੜਾਂ ਤੋਂ ਸ਼ੇਰ ਬਣਾਇਆ, ਖਾਲਸਾ ਪੰਥ ਸਜਾਇਆ, ਸਾਡੇ ਤੋਂ ਸਾਰਾ ਸਰਬੰਸ ਲੁਟਾਇਆ, ਫਿਰ ਵੀ ਗੁਰੂ ਤੋਂ ਬਲਿਹਾਰ ਨਹੀਂ ਜਾਂਦੇ। ਅੱਜ ਕੱਲ੍ਹ ਦੇ ਗੁਰੂ ਜਿਨ੍ਹਾਂ ਦੀ ਕੁਰਬਾਨੀ ਕੋਈ ਨਾ, ਉਹਦੇ ਮਗਰ ਲੱਗੇ ਤੁਰੇ ਫਿਰਦੇ। ਇਹੋ ਜਿਹੇ ਗੁਰੂ ਤੋਂ ਵਾਰੇ ਵਾਰੇ ਜਾਵਾਂ ਜੀ ਮੈਂ ਜਿਨ੍ਹਾਂ ਨੇ ਏਡੀਆਂ ਕੁਰਬਾਨੀਆਂ ਕੀਤੀਆਂ ਨੇ। ਆਓ ਸਾਡਾ ਵਾਰ ਨੇ ਜਾਣਾ ਕੀ ਹੈ? ਪਰਕਰਮਾ ਕਰਨ ਦਾ ਅਰਥ ਹੁੰਦਾ ਵਾਰ ਨੇ ਜਾਣਾ, ਪਰ ਇਹ ਤੇ ਬਾਹਰੀ ਪਰਕਰਮਾ ਹੈ। ਆਪਣੇ ਮਨ ਨੂੰ ਗੁਰੂ ਤੋਂ ਵਾਰ ਦਿਓ, ਭਾਵ ਗੁਰੂ ਤੋਂ ਵਾਰ ਦਿੱਤਾ, ਜੋ ਗੁਰੂ ਕਵੇ ਉਸੇ ਮੁਤਾਬਕ ਆਪਣਾ ਜੀਵਨ ਢਾਲਣਾ। ਵਾਰ ਨਾ ਕਰਨਾ। ਕੀ ਵਾਰਨਾ? ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਵੱਧ ਤੋਂ ਵੱਧ ਸੰਗਤਾਂ ਆਪਣੇ ਮਨ ਬਣਾਓ ਤੇ ਨਾਮ ਲਿਖਾਓ, ਅੰਮ੍ਰਿਤ ਛਕ ਲਿਆ, ਗੁਰੂ ਦੇ ਬਣ ਗਏ ਤੇ ਸਮਝ ਲਓ ਸਭ ਕੁਝ ਹੀ ਵਾਰ ਤੱਕ।
ਸਤਨਾਮ,
ਸਭ ਕੁਝ ਵਾਰ ਦਿੱਤਾ। ਆਓ ਬੇਨਤੀ ਹੈ, ਮਨ ਬਣਾਓ ਭਾਈ, ਨਾਮ ਲਿਖਾਓ, ਸਤਿਗੁਰ ਕਿਰਪਾ ਕਰਨ। ਇਹ ਜੋ ਪੌਣੇ 500 ਦੇ ਜਿਹੜੇ ਨਾਮ ਆਏ ਨੇ ਮੈਂ, ਇਹ ਬਹੁਤ ਖੁਸ਼ੀ ਦੀ ਗੱਲ।
ਬੋਲੇ ਸੋਨਿਹਾ
ਧਿਆਨ ਦੇਣਾ ਸਾਡੇ ਉਧ ਵਾਹਿਗੁਰੂ ਸਾਧ ਸੰਗਤ ਧਿਆਨ ਦਿਓ ਉਧਰ ਤੇ ਬਹੁਤ ਵਾਰ 920 ਸਾਧ ਸੰਗਤ ਜੀ 900,000 ਮੈਂ ਦੱਸ ਕੇ ਟਿਆ 1850 ਬਹੁਤ ਗਿਣਤੀ ਸੰਗਤਾਂ ਅੰਮ੍ਰਿਤ ਛਕਦੀਆਂ ਹਨ, ਪਰ ਇਧਰ ਤੇ ਸਾਧ ਸੰਗਤ 100-150 ਹੁਣ 225 ਸੀ ਤੇ ਮਹਾਰਾਜ ਦੀ ਕਿਰਪਾ ਪਹਿਲੀ ਦਫ਼ਾ ਤੁਹਾਡੇ ਕਪੂਰਥਲੇ ਇਲਾਕੇ ਚ ਹੋਰ ਦਾ ਤੇ ਮੈਨੂੰ ਪਤਾ ਨਹੀਂ, ਪਰ ਸਾਡੇ ਦੀਵਾਨਾਂ ਵਿੱਚ ਪਹਿਲੀ ਵਾਰੀ ਕੱਲ ਨੂੰ ਇਹ ਬੜਾ ਭਾਰੀ ਅੰਮ੍ਰਿਤ ਸੰਚਾਰ
ਹੋਇਆ। ਸਤਿ ਸ੍ਰੀ ਅਕਾਲ।
ਹਾਂ ਇਹ ਬਹੁਤ ਵੱਡਾ ਉਪਰਾਲਾ, ਕਈ ਪ੍ਰੇਮੀ ਇਹੋ ਜਿਹੇ ਨੇ ਜਿਨ੍ਹਾਂ ਨੇ ਸੌ ਸੌ ਨੂੰ ਤਿਆਰ ਕੀਤਾ,
ਪੰਜਾਹ ਪੰਜਾਹ ਨੂੰ ਤਿਆਰ ਕੀਤਾ, ਇਦੋਂ ਵੀ ਵੱਧ ਵੱਧ ਜਿਹੜੇ ਜੁੜੇ ਹੋਏ ਨੇ, ਦਿਨ ਰਾਤ ਇੱਕ ਕੀਤੀ ਹੋਈ ਹੈ, ਇੱਕ ਨਾਮ ਲਿਖ ਲਿਆ, ਦੋ ਲਿਖ ਲਏ, ਬੇਨਤੀਆਂ ਕਰਦੇ ਨੇ, ਸਮਝਾਉਂਦੇ ਨੇ, ਮਨਾਉਂਦੇ ਨੇ, ਬੜੇ ਮੰਨਦੇ ਨੇ, ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ। ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਧੰਨ ਭਾਗੀ ਹੋ, ਜਿਨ੍ਹਾਂ ਨੇ ਨਹੀਂ ਛਕਿਆ ਮਨ ਬਣਾਓ, ਤੇ ਵਿੱਚ 20% ਉਹਨਾਂ ਦੀ ਵੀ ਗਿਣਤੀ ਹੁੰਦੀ ਹੈ ਜਿਹੜੇ ਸਾਬਕਾ ਅੰਮ੍ਰਿਤਧਾਰੀ, ਉਹਨਾਂ ਨੂੰ ਵੀ ਬੇਨਤੀ ਭਾਈ ਦੁਬਾਰਾ MLA ਬਣਨ ਵਾਸਤੇ ਨਾ, ਸਾਬਕਾ MLA ਨੂੰ ਦੁਬਾਰਾ MLA ਬਣਨ ਵਾਸਤੇ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ। ਸਾਧ ਸੰਗਤ, ਇੱਕ ਸਰਪੰਚ ਨੂੰ ਦੁਬਾਰਾ ਸਰਪੰਚ ਬਣਨ ਵਾਸਤੇ ਵੇਖੋ ਕਿਵੇਂ ਤਰਲੇ ਕਰਨੇ ਪੈਂਦੇ ਆ, ਇੱਥੇ ਸਾਬਕਾ ਅੰਮ੍ਰਿਤਧਾਰੀ ਨੂੰ ਦੁਬਾਰਾ ਅੰਮ੍ਰਿਤਧਾਰੀ ਬਣਨ ਵਾਸਤੇ ਕਿੰਨੀ ਕੁ ਮਿਹਨਤ ਹੈ। ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣਾ, ਪੰਜ ਪਿਆਰਿਆਂ ਨੇ ਕਹਿਣਾ 11 ਦਿਨ ਭਾਂਡੇ ਮਾਂਜਲੀ ਜਾਂ ਜੋੜੇ ਝਾੜਨੀ, ਇਹੋ ਜਿਹੀ ਸੇਵਾ ਹੀ ਲਾਉਣਗੇ, ਬਸ ਫਿਰ ਨਾਲ ਦੀ ਨਾਲ ਬਖਸ਼ੇ ਜਾਵਾਂਗੇ, ਸਤਿਗੁਰੂ ਦੀ ਕਿਰਪਾ ਹੋ ਜਾਣੀ ਹੈ ਦੁਬਾਰਾ ਅੰਮ੍ਰਿਤਧਾਰੀ। ਤੇ ਜਿਹੜੇ ਹੈਗੇ ਆ ਨਾ ਵਿੱਚ ਉਹ ਮਨ ਬਣਾਓ। ਇੱਕ ਬੇਨਤੀ ਕਰਾਂ ਥੋੜੀ ਜਿਹੀ ਕਰੜੀ ਹੈ, ਭਾਈ ਮਹਾਂ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਅੱਖਾਂ ਖੋਲ, ਕਹਿੰਦਾ ਜੀ ਖੋਲਾਂ ਕਿਵੇਂ, ਮਹਾਰਾਜ ਜੀ ਕਹਿੰਦੇ ਅੱਖਾਂ ਖੋਲ, ਕਹਿੰਦਾ ਮਹਾਰਾਜ ਤੁਹਾਡੇ ਵੱਲ ਵੇਖਾਂ ਕਿਵੇਂ, ਸ਼ਰਮ ਆਉਂਦੀ ਹੈ, ਕਿਉਂ, ਕਿਉਂਕਿ ਮੈਂ ਤੇ ਬੇਮੁੱਖ ਹੋ ਕੇ ਆ ਗਿਆ ਸਾਂ, ਬੇਮੁੱਖ ਹੋ ਕੇ ਆ ਗਿਆ ਸਾਂ, ਮੈਨੂੰ ਸ਼ਰਮ ਆਉਂਦੀ ਹੈ, ਮੈਂ ਤੁਹਾਡੇ ਵੱਲ ਵੇਖਾਂ ਕਿਵੇਂ। ਭਾਈ ਮਹਾਂ ਸਿੰਘ ਵੇਖਦਾ ਨਹੀਂ, ਨਾਲੇ ਧਿਆਨ ਦੇਣਾ ਸਾਰੇ ਸਰੀਰ ਤੇ ਫੱਟ ਲੱਗੇ ਪਏ ਨੇ, ਸਰੀਰ ਛਾਨਣੀ ਛਾਨਣੀ ਹੋਇਆ ਪਿਆ, ਤਾਂ ਵੀ ਮਹਾਂ ਸਿੰਘ ਉੱਪਰ ਨਹੀਂ ਵੇਖਦਾ, ਮਹਾਰਾਜ ਤੋਂ ਸ਼ਰਮ ਆਉਂਦੀ ਹੈ, ਇੱਥੇ 10-10 ਵਾਰੀ ਛੱਗੀ ਫਿਰਦੇ ਨੇ, ਚੌੜੇ ਹੋ ਕੇ ਅੱਗੇ ਬਹਿੰਦੇ ਨੇ, ਅੱਜ ਬਸ਼ਰਮ ਆਣਾ ਸੀ, ਇਹ ਕਰੜਾ ਜਿਹਾ ਬਚਨ ਹੈ, ਕਈਆਂ ਨੂੰ ਕੌੜਾ ਵੀ ਲੱਗਦਾ ਹੈ, ਪਰ ਮੇਰੀ ਬੇਨਤੀ ਹੈ ਸ਼ਰਮ ਕਰਨੀ ਹੈ, ਸਤਿਗੁਰੂ ਸਾਹਮਣੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ, ਅੰਮ੍ਰਿਤ ਛੱਕ ਗਿਆ, ਟੁੱਟ ਗਿਆ ਸੀ, ਬੇਮੁੱਖ ਹੋ ਗਿਆ, ਕਹਿਣਗੇ ਸਰੋਪਾ ਲੈ ਲਓ, ਚੌੜਾ ਹੋਇਆ ਹੁੰਦਾ ਭੱਜਿਆ, ਸਰੋਪਾ ਦੇ ਦੇ, ਉਹ ਕਈ ਸ਼ਰਮ ਲੈ ਗਈ। ਉਸੇ ਸਟੇਜ ਤੇ ਚੜ੍ਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਪਰਨ ਕੀਤਾ ਸੀ, ਸੱਚੇ ਪਾਤਸ਼ਾਹ ਜਿੱਥੋਂ ਤੁਹਾਡਾ ਹੈ ਸਿਰ ਤੁਹਾਡਾ, ਠੇਕੇ ਤੇ ਜਾ ਕੇ ਡੋਲ ਗਿਆ, ਫਿਰ ਚੌੜਾ ਹੋਇਆ ਫਿਰਦਾ ਅੱਗੇ ਬਹਿੰਦਾ ਜਾ ਕਰਕੇ, ਨਹੀਂ ਨਹੀਂ ਇਹ ਬੇਨਤੀ ਪ੍ਰਵਾਨ ਕਰੋ, ਬੈਠੋ ਅੱਗੇ ਭਾਵੇਂ ਸਟੇਜ ਤੇ ਬੈਠੋ, ਕੋਈ ਇਤਰਾਜ਼ ਨਹੀਂ, ਪਰ ਬੇਨਤੀ ਹੈ ਗੁਰੂ ਵਾਲੇ ਬਣ ਕੇ ਸਿਰ ਉੱਚਾ ਕਰਕੇ ਬੈਠੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਓ ਮਨ ਬਣਾਓ,
ਸਤਿ ਸ੍ਰੀ ਅਕਾਲ,
ਲੋਗਨ ਰਾਮ ਖਲੋਨਾ ਜਾਂਦਾ, ਖੇਡ ਸਮਝਦੇ ਨੇ ਲੋਕ, ਪਤਾਸਿਆਂ ਦੇ ਪਾਣੀ ਉਹ ਅੰਮ੍ਰਿਤ ਨੂੰ ਪਤਾਸਿਆਂ ਦਾ ਪਾਣੀ ਸਮਝਦੇ ਨੇ, ਛਕ ਲਿਆ ਬਾਬੇ ਆ ਗਏ ਛਕਾ ਗਏ, ਫਿਰ ਕਿਰਪਾਨਾ ਕਿੱਲਿਆਂ ਤੇ, ਫਿਰ ਕੋਈ ਕਥਾ ਬਾਅਦ ਛਕਾ ਗਿਆ ਉਹ ਛਕਾ ਗਿਆ, ਫਿਰ ਕਿਰਪਾਨਾ ਕਿੱਲਿਆਂ ਤੇ, ਭਿੰਡਰਾਂ ਵਾਲੇ ਆ ਗਏ ਉਹ ਛਕਾ ਗਏ, ਫਿਰ ਕਿਰਪਾਨਾ ਕਿੱਲੇ ਤੇ, ਲਖੇੜ ਹੈ ਕੋਈ, ਇਹ ਪਤਾਸਿਆਂ ਦਾ ਪਾਣੀ ਹੈ, ਡਰਦਿਆਂ ਨੇ ਕਿਰਪਾਨਾ ਪਾਈਆਂ ਤੇ
ਕੀ ਪਾਈ,
ਫਿਰ ਕਿੱਲਿਆਂ ਤੇ ਕੀ ਫਾਇਦਾ ਹੋਇਆ ਫਿਰ ਉਹਦਾ। ਭਾਈ ਬੇਨਤੀ ਹੈ ਮਨ ਬਣਾਓ ਤੇ ਨਾਮ ਲਿਖਾਓ, ਪੱਕੇ ਰਹਿਣਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕਣਾ,
ਜਾਵੇ
ਜਿਉਣਾ ਹੈ ਅਣਖ ਨਾਲ ਤੇ ਮਰਨਾ ਹੈ
ਅਣਖ ਨਾਲ,
ਜੇ ਜਿਉਂਦੇ ਬੇਮੁੱਖਾਂ, ਜੇ ਜਿਉਂਦੇ ਬੇਮੁੱਖਾਂ, ਜੇ ਜਿਉਂਦੇ ਟੁੱਟ ਗਏ, ਮਰੇ ਵੀ ਟੁੱਟੇ, ਕਿਤੇ ਥਾਂ ਨਹੀਂ ਮਿਲਣੀ, ਭਟਕਣਾ ਪੈਣਾ, ਦਰ ਦਰ ਤੇ ਭਟਕਦੇ ਨੇ ਜਿਹੜੇ ਇੱਕ ਵਾਰੀ ਰਾਹ ਇੱਕ ਵਾਰੀ ਭਟਕ ਗਏ, ਧਿਆਨ ਰੱਖਣਾ ਜੀਵਨ ਦੀ ਗੱਡੀ ਕਿਤੇ ਲੈ ਨਾ ਜਾਏ, ਕਿਤੇ ਸਾਧ ਸੰਗਤ ਜੀ ਇੱਕ ਵੀ ਡੱਬਾ ਲੈ ਜੇ ਬੜਾ ਨੁਕਸਾਨ ਹੋ ਜਾਂਦਾ, ਇਹ ਸਾਡੇ ਜੀਵਨ ਦੀ ਗੱਡੀ ਕਿਤੇ ਅੱਖਾਂ ਕੰਨੀਓ ਕੋਈ ਡੱਬਾ ਨਾ ਲੈ ਜੇ, ਇਹ ਸਾਰੇ ਪਾਸੇ ਕੰਟਰੋਲ ਰੱਖਣਾ ਹੈ, ਧੀਆਂ ਭੈਣਾਂ ਨੂੰ ਇੱਕੋ ਨਜ਼ਰ ਨਾਲ, ਕੰਨਾਂ ਨਾਲ ਚੰਗਾ ਸੁਣਨਾ, ਜੀਭ ਨਾਲ ਚੰਗਾ ਬੋਲਣਾ, ਬਸ ਫਿਰ ਲੀਹ ਤੇ ਚੱਲਦੀ ਜਾਵੇ ਗੱਡੀ, ਜੀਵਨ ਦੀ ਗੱਡੀ ਚੱਲਦੀ 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 ਇੱਕ ਦਿਨ ਸੱਚਖੰਡ ਤੱਕ ਪਹੁੰਚ ਜਾਏ। ਸੋ ਪੜੋ ਪਿਆਰ ਨਾਲ ਆਨੰਦ ਸਾਹਿਬ, ਫਿਰ ਅਰਦਾਸ ਹੁਕਮਨਾਮੇ, ਜ਼ਰੂਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਉੱਠ ਕੇ ਨਹੀਂ ਜਾਣਾ, ਕਈ ਕੀ ਕਰਦੇ ਨੇ 10 ਰੁਪਈਏ ਲਿਆਏ ਰੱਖੇ ਅੱਗੇ ਤੇ ਚੁੱਪ ਕਰਕੇ ਖਿਸਕ ਗਏ,
ਇਹੋ ਜਿਹੇ 10 ਰੁਪਈਆਂ ਨਾਲ ਉਂਝ ਚੰਗੇ ਆ ਕੋ ਸਤਨਾ
ਸ਼੍ਰੀ ਵਾਹਿਗੁਰੂ
ਫੇਰ ਨੀ ਲੋੜ ਮਾਇਆ ਦੀ ਜੇ ਉੱਠ ਕੇ ਜਾਣਾ ਤੁਸੀਂ ਇਹ ਬਹਾਨਾ ਨਹੀਂ ਬਣਾਉਣਾ ਵੀ ਕੱਢੋ 50 ਰੁਪਈਏ 100 ਰੁਪਈਆ ਜਾਂ 10 ਰੁਪਈਏ ਵੀ ਅੱਗੇ ਰੱਖੋ ਉੱਠੇ ਤੇ ਆਈਏ ਚੁੱਪ ਕਰਕੇ ਨਿਕਲ ਜਾਵਾਂਗੇ ਜਾਂ ਰੌਲਾ ਪੈ ਗਿਆ ਹੁਣ ਕਿਹੜਾ ਕੋਈ ਵੇਖਦਾ ਮੈਂ ਵੇਖਾਂ ਤੇ ਨਾ ਵੇਖਾਂ ਮੇਰੇ ਵੇਖਣ ਦੀ ਕੋਈ ਗੱਲ ਨਹੀਂ ਮੇਰੇ ਵੱਲੋਂ ਤੇ ਚੱਲੇ ਵੀ ਜਾਓ ਤਾਂ ਵੀ ਕੋਈ ਨਹੀਂ ਪਰ ਗੁਰਮੁਖੋ ਸਤਿਗੁਰੂ ਵੇਖਦੇ ਨੇ ਇੱਕ ਹੋਰ ਬੇਨਤੀ ਜ਼ਰੂਰੀ ਆਉਂਦਿਆਂ ਵੀ ਤੁਸੀਂ ਉਵੇਂ ਕੀਤਾ ਤੇ ਜਾਂਦਿਆਂ ਵੀ ਕਰਨਾ ਹੈ ਮੈਨੂੰ ਬਹੁਤ ਚਿਰ ਹੋ ਗਿਆ ਬੇਨਤੀਆਂ ਕਰਦਿਆਂ ਨੂੰ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਜਦੋਂ ਕਿਸੇ ਨੂੰ ਮੱਥਾ ਟੇਕਦੇ ਹਾਂ ਤਾਂ ਮਤਲਬ ਇਹ ਹੈ ਵੀ ਸਤਿਗੁਰਾਂ ਦਾ ਮੱਥਾ ਟੇਕਿਆ ਤੇ ਭਰੋਸਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਆਪਾਂ ਮੱਥਾ ਟੇਕਿਆ ਹੈ ਉਹ ਭਰੋਸਾ ਨਹੀਂ ਵੀ ਸਤਿਗੁਰਾਂ ਦਾ ਮੱਥਾ ਤਾਰ ਦੂਗਾ ਫਿਰ ਤਾਂ ਮੱਥਾ ਟੇਕਦੇ ਹਾਂ ਇਹਦਾ ਮਤਲਬ ਇਹ ਹੈ ਅਸੀਂ ਸੋਚਦੇ ਹਾਂ ਵੀ ਮੱਥਾ ਜਿਹੜਾ ਗੁਰੂ ਨੂੰ ਟੇਕਿਆ ਉਹਨੇ ਤੇ ਕੋਈ ਫਾਇਦਾ ਨਹੀਂ ਦੇਣਾ ਚਲੋ ਬਾਬਿਆਂ ਦੇ ਪੈਰੀ ਹੱਥ ਲਾ ਲਓ ਕਿਹੋ ਜੀ ਸੋਚ ਹੈ ਕਿੱਥੇ ਖਲੋਤੇ ਆ ਆਪਾਂ ਪੜ੍ਹੇ ਲਿਖਿਆ ਦਾ ਅੱਜ ਵਿਗਿਆਨ ਦਾ ਯੁੱਗ ਹੈ ਫਿਰ ਵੀ ਅੰਧ ਵਿਸ਼ਵਾਸ ਕਿੱਥੇ ਤੁਰੇ ਫਿਰਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਰੱਜ ਨਹੀਂ ਹੋਇਆ ਐਡੇ ਵੱਡੇ ਗੁਰੂ ਨੂੰ ਮੱਥਾ ਟੇਕ ਕੇ ਰੱਜ ਨਹੀਂ ਹੋਇਆ ਫਿਰ ਫਿਰ ਪੈਰਾਂ ਤੇ ਸਿਰ ਰੱਖਣਾ ਹੱਥ ਲਾਉਣੇ ਇਹ ਬੇਨਤੀ ਤੁਹਾਡੇ ਚਰਨਾਂ 'ਚ ਜਦੋਂ ਆਈਏ ਭੱਜੀ ਦਾ ਨਹੀਂ ਹੁੰਦਾ ਸਤਿਗੁਰਾਂ ਨੂੰ ਛੱਡ ਕੇ ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ ਮੇਰੀ ਬੇਨਤੀ ਹੈ ਭਾਈ ਦਾਸ ਦੀ ਬੇਨਤੀਆਂ ਨੇ ਕਿ ਮੱਥਾ ਨਹੀਂ ਟੇਕਣਾ ਕਦੇ ਵੀ ਜਦੋਂ ਵੀ ਮਿਲਦੇ ਹੋ ਫਤਿਹ ਬੁਲਾਓ ਬਾਕੀ ਜਦੋਂ ਸੰਗਤ 'ਚ ਆਉਣਾ ਖੜੇ ਨਹੀਂ ਹੋਣਾ ਤੇ ਪੈਰੀ ਹੱਥ ਲਾਉਣ ਦੀ ਦੂਰ ਦੀ ਗੱਲ ਹੈ ਬਿਲਕੁਲ ਨਹੀਂ ਜਦੋਂ ਸੰਗਤ 'ਚ ਬਹਿਣਾ ਪਤਾ ਕੀ ਲੱਗ ਜੇ ਕੋਈ ਆਇਆ ਚੌਂਕੜੇ ਮਾਰ ਕੇ ਸੁਣਦੇ ਰਹੋ ਆਉਣਾ ਸਟੇਜ 'ਤੇ ਬਹਿਣਾ ਤੁਹਾਡੇ ਸਾਹਮਣੇ ਆਉਣਾ ਆਪਾਂ ਹੂ ਬਹੂ ਬੈਠੇ ਹਾਂ ਤੁਹਾਡੇ ਮੈਨੂੰ ਦਰਸ਼ਨ ਹੋ ਰਹੇ ਨੇ ਸਾਰਿਆਂ ਦੇ ਆਪਾਂ ਦਰਸ਼ਨ ਮੇਲੇ ਕੀਤੇ ਹੀ ਨੇ ਤੇ ਇਹ ਪੈਰੀ ਹੱਥ ਲਾ ਕੇ ਸਾਧ ਸੰਗ ਕੁਛ ਨਹੀਂ ਬਣਦਾ ਮਿਹਨਤ ਤੇ ਖੁਦ ਕਰਨੀ ਪੈਣੀ ਜਪਿਆ ਜਪਾਇਆ ਨਾਮ ਨਹੀਂ ਮਿਲਣਾ ਕੋ ਸਤਨਾਮ ਆਖੋ ਸਤਨਾਮ ਖੁਦ ਜਪਣਾ ਪੈਣਾ ਫਿਰੀਆਂ ਫਰਾਈਆਂ ਮਾਲਾ ਨਹੀਂ ਮਿਲ ਜਾਂਦੀਆਂ ਹੁੰਦੀਆਂ ਕੀਤਾ ਕਰਾਇਆ ਨਿਤਨੇਮ ਨਹੀਂ ਮਿਲ ਜਾਂਦਾ ਕੀਤੀਆਂ ਕਰਾਈਆਂ ਅਰਦਾਸਾਂ ਨਹੀਂ ਮਿਲ ਜਾਂਦੀਆਂ ਜਿਵੇਂ 3100 ਰੁਪਈਆ ਦੇ ਦਿਓ ਪੈਸੇ ਕੋਰੀਅਰ ਕਰਾ ਤੇ ਹੁਕਮਨਾਮਾ ਵੀ ਕੋਰੀਅਰ ਕਰਕੇ ਘਰ ਹੀ ਆ ਜਾਂਦਾ ਬਸ ਕਰਾ ਤਾ ਖੰਡ ਪਾਠ ਸ਼ਾਬਾਸ਼ ਤੇਰੇ ਖੰਡ ਪਾਠ ਕਰਾਉਣ ਦੇ ਰੰਗ ਲਾ ਦੂ ਤੇਰਾ ਖੰਡ ਪਾਠ ਕੋਰੀਅਰ ਕਰਕੇ ਹੁਕਮਨਾਮਾ ਆ ਗਿਆ ਕੋਰੀਅਰ ਕਰਕੇ ਪੈਸੇ ਭੇਜ ਤੇ ਕਰਾ ਤਾ ਖੰਡ ਪਾਠ ਉਹ ਖੰਡ ਪਾਠ ਦਾ ਮਤਲਬ ਸੀ ਕੋਲ ਬਹਿ ਕੇ ਬਾਣੀ ਸੁਣੇ ਦੱਸੋ ਕਿੱਥੇ ਲਿਖਿਆ ਖੰਡ ਪਾਠ ਤੈਨੂੰ ਤਾਰ ਦੂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਇੱਕ ਪੰਗਤੀ ਕੱਢ ਕੇ ਦਿਖਾਓ ਜਿੱਥੇ ਲਿਖਿਆ ਹੋਵੇ ਖੰਡ ਪਾਠ ਕਰਾਉਣਾ ਜਾਇਜ਼ ਇਤਿਹਾਸ 'ਚ ਵਿਖਾਓ ਕਿੱਥੇ ਲਿਖਿਆ ਪਤਾ ਕੋਈ ਨਹੀਂ ਪੜਤਾਲ ਕਦੇ ਕੀਤੀ ਨਹੀਂ ਬਾਣੀ ਵਿੱਚ ਇਹ ਕਿਤੇ ਨਹੀਂ ਲਿਖਿਆ ਖੰਡ ਪਾਠ ਕਰਾਓ ਬਾਣੀ 'ਚ ਇੱਕੋ ਗੱਲ ਲਿਖੀ ਗਈ ਹੈ ਬਾਣੀ ਨੂੰ ਸੁਣੋ ਫਿਰ ਭਲਾ ਹੋਏਗਾ ਖੰਡ ਪਾਠ ਕਰਾਓ ਜ਼ਰੂਰ ਪਰ 48 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ ਵੀ 25-30 ਘੰਟੇ ਪਰਿਵਾਰ ਵਾਲੇ ਕੋਲ ਬਹਿ ਕੇ ਬਾਣੀ ਸੁਣ ਤਾਂ ਖੰਡ ਪਾਠ ਫਲ ਦੇਵੇਗਾ ਨਹੀਂ ਤੇ ਭਾਵੇਂ 7100 ਕਰਾ ਲਓ ਕੋਈ ਫਾਇਦਾ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਦੀ ਗੱਲ ਛੱਡੋ ਤੁਸੀਂ 1000 ਕਰਾ ਲਓ ਜੇ ਇਹੋ ਜਿਹੇ ਪਾਠ ਕਰਾਉਣਾ ਜਿੰਨੇ ਮਰਜ਼ੀ ਕਰਾ ਲਓ ਕਰਾਈ ਚੱਲੋ ਕੋਈ ਫਾਇਦਾ ਨਹੀਂ ਪਾਠ ਦਾ ਮਤਲਬ ਕੀ ਹੈ ਖੰਡ ਪਾਠ ਕਰਾਓ ਤੇ ਕੋਲ ਬਹਿ ਜਾਓ ਸਾਰਾ ਟੱਬਰ ਇੱਥੇ ਰਿਸ਼ਤੇਦਾਰ ਹੀ ਨਹੀਂ ਸਮਝਦੇ ਗੁਣ ਗੋਬਿੰਦ ਗਾਇਓ ਨਹੀਂ ਇਹ ਬਾਹਰ ਖਲੋਤਾ ਕਰੀ ਜਾਂਦਾ ਉਹ ਗ੍ਰੰਥੀ ਸਿੰਘ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ ਇਹਨੂੰ MLA ਦੀ ਡੀਕ ਲੱਗੀ ਨਾ MLA ਆਇਓ ਨਹੀਂ ਇਹ MLA ਨੂੰ ਡੀਕੀ ਜਾਂਦਾ ਬਾਹਰ ਖਲੋਤਾ ਸੋ ਬੇਨਤੀ ਹੈ ਮੰਤਰੀਆਂ ਨੂੰ ਨਾ ਡੀਕੋ ਰਿਸ਼ਤੇਦਾਰਾਂ ਦੀ ਸਾਂਭ ਸੰਭਾਲ ਤੇ ਬਾਅਦ 'ਚ ਵੀ ਹੋ ਜਾਏਗੀ ਰਿਸ਼ਤੇਦਾਰ ਹੀ ਸਮਝਦੇ ਨੇ ਸਤਿਗੁਰੂ ਨਹੀਂ ਸੰਭਾਲਦੇ ਆਪਾਂ ਤੇ ਬੇਨਤੀ ਪ੍ਰਵਾਨ ਕਰਨੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਰੱਖਣਾ ਉਹਨਾਂ ਦਿਨਾਂ 'ਚ ਰਿਸ਼ਤੇਦਾਰਾਂ ਨੂੰ ਨਾ ਸੱਦੋ ਅੱਗੇ ਪਿੱਛੇ ਸੱਦ ਲਓ ਖੰਡ ਪਾਠ ਕਰਾਉਣ ਵੇਲੇ ਕੋਈ ਲੋੜ ਨਹੀਂ ਜੇ ਕੋਈ ਰਿਸ਼ਤੇਦਾਰ ਨਹੀਂ ਆਏਗਾ ਅੱਗੇ ਪਿੱਛੇ ਸੱਦ ਲਓ ਅੱਗੇ ਪਿੱਛੇ ਖਵਾ ਪਿਆ ਦਿਓ ਜੋ ਖਵਾਉਣਾ ਹੈ ਆ ਪਿਆਉਣ ਵਾਲਾ ਨਾ ਮੰਨ ਲਿਓ ਕਿਤੇ ਆਖੋ ਸਤਨਾਮ ਇਹ ਪਿਆਉਣਾ ਤੇ ਪਾਣੀ ਵੀ ਸਮਝੋ ਚਾਹ ਵੀ ਦੁੱਧ ਵੀ ਇਹ ਪਿਆਉਣ ਨੂੰ ਹੋਰ ਪਾਸੇ ਲੈ ਜਾਂਦੇ ਨੇ ਸਾਧ ਸੰਗਤ ਜੀ ਕਹਿੰਦੇ ਚਾਹ ਪੀਏਗਾ ਕਿ ਚੂਹ ਪੀਏਗਾ ਮੈਂ ਕਿਹਾ ਚਾਹ ਤੇ ਹੋਈ ਚੂਹ ਕੀ ਹੋਈ ਕਹਿੰਦੇ ਜੀ ਇਹੀ ਸਮਝ ਸਕਦੇ ਇਹ ਚੂਹ ਪੀਣ ਵਾਲੇ ਹੀ ਸਮਝਦੇ ਨੇ ਕਹਿੰਦੇ ਮੈਂ ਕਿਹਾ ਕਿਹਨੂੰ ਕਹਿੰਦੇ ਨੇ ਕਹਿੰਦੇ ਬਾਹ ਜੀ ਤੁਹਾਨੂੰ ਪਤਾ ਹੀ ਹੈ ਜਿਹਨੂੰ ਪੀ ਕੇ ਮੱਤ ਮਾਰੀ ਜਾਂਦੀ ਹੈ ਕੋ
ਸਤਨਾਮ
ਇੰਨਾ ਸਮਾਂ ਨਹੀਂ ਸੋ ਸਾਧ ਸੰਗਤ ਬੇਨਤੀ ਹੈ ਜਦੋਂ ਖੰਡ ਪਾਠ ਕਰਾਉਣਾ ਹੈ ਉਹ ਸਮੇਂ ਕੇਵਲ ਸਤਿਗੁਰੂ ਹੀ ਸਾਡੇ ਵਿੱਚ ਹੋਣ ਆਪਾਂ ਸਤਿਗੁਰਾਂ ਦਾ ਸਤਿਕਾਰ ਕਰੀਏ ਤੇ ਜਾਂ ਫਿਰ ਸੰਗਤ ਰੂਪ ਬਣ ਕੇ ਜਿਹੜੇ ਆਏ ਨੇ ਉਹਨਾਂ ਦਾ ਰਿਸ਼ਤੇਦਾਰ ਹੀ ਨਹੀਂ ਸਮਝਦੇ ਉਸ ਸਮੇਂ ਰਿਸ਼ਤੇਦਾਰਾਂ ਨੂੰ ਪ੍ਰਾਹੁਣਿਆਂ ਨੂੰ ਸਾਹਮਣੇ ਆਪਾਂ ਸਤਿਗੁਰਾਂ ਨੂੰ ਕਿੱਥੇ ਵੇਖਦਾ ਕੋਈ ਅੰਦਰ ਪਾਠ ਪ੍ਰਕਾਸ਼ ਹੈ ਬਾਹਰ ਟੈਲੀਵਿਜ਼ਨ ਚੱਲਦਾ ਸਾਧ ਸੰਗਤ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰ ਦੀ ਕਿਰਪਾ ਹੁੰਦੀ ਹੈ ਵਿਆਹ ਦਾ ਦਿਨ ਆ ਜਾਂਦਾ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ ਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਮੂਹਰੇ ਬਾਬਾ ਜੀ ਰਹਿ ਗਏ ਇਕੱਲੇ ਸਤਿਗੁਰੂ ਇਕੱਲੇ ਹੁੰਦੇ ਨੇ ਨਾ ਹੱਸਣ ਵਾਲੀ ਗੱਲ ਕੀ ਹੈ ਇਸੇ ਤਰ੍ਹਾਂ ਹੀ ਹੁੰਦਾ ਝੂਠ ਕੀ ਹੈ ਇਹਦੇ ਚ ਸੌ ਦੇ ਵਿੱਚੋਂ ਸਿਰਫ 2% ਲੋਕ ਐਸੇ ਹੋਣਗੇ ਜਿਹੜੇ ਟੀਵੀ ਦੀਆਂ ਤਾਰਾਂ ਪੱਟ ਦਿੰਦੇ ਨੇ ਵੀ ਅੱਜ ਨਹੀਂ ਲਾਉਣਾ ਆਖੋ ਸਤਨਾਮ ਬਰਾਬਰ ਚੱਲਦਾ ਉਧਰ ਪਾਠ ਚੱਲਦਾ ਉਧਰ ਟੀਵੀ ਵੀ ਬਰਾਬਰ ਚੱਲਦਾ ਪਰ ਇਹ ਝੂਠ ਨਹੀਂ ਹੈ ਸਾਡੇ ਘਰਾਂ ਚ ਹੋ ਰਿਹਾ ਇਹ ਵਾਪਰ ਰਹੀਆਂ ਨੇ ਘਟਨਾਵਾਂ ਤੇ ਮੇਰੀ ਬੇਨਤੀ ਹੈ ਪਾਪ ਲਹਾਉਣ ਵਾਸਤੇ ਸਤਿਗੁਰਾਂ ਨੂੰ ਲਿਆਉਂਦੇ ਆ ਇਹ ਕੰਮ ਕਰਕੇ ਪਾਪ ਚੜਾ ਲੈਂਦੇ ਆ ਆਖੋ ਸਤਨਾਮ ਫਿਰ ਸਤਿਗੁਰਾਂ ਦਾ ਕੀ ਫਾਇਦਾ ਸੀ ਜੇ ਟੀਵੀ ਵੇਖਣਾ ਸੀ ਬੇਨਤੀ ਹੈ ਭਾਈ ਟੈਲੀਵਿਜ਼ਨ ਰੱਖੇ ਨੇ ਰੱਖੋ ਹੁਣ ਬਾਣੀ ਵੀ ਆਉਂਦੀ ਹੈ ਆ ਲੋਕ ਸੀੜੀਆਂ ਵੀ ਵੇਖਦੇ ਨੇ ਚੈਨਲਾਂ ਤੇ ਕੀਰਤਨ ਵੀ ਆਉਂਦਾ ਬੜੇ ਤਰ੍ਹਾਂ ਦਾ ਸਮਾਗਮ ਸਵਾਸ ਸੰਗਤ ਜੀ ਹਰ ਸਮੇਂ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਹੁੰਦੇ ਨੇ ਪਰ ਉਹ ਨਾ ਵੇਖੋ ਜਿਹਨੇ ਜੀਵਨ ਬਰਬਾਦ ਕਰ ਦਿੰਦਾ ਉਹ ਨਾ ਵੇਖੋ ਫੈਸ਼ਨ ਪ੍ਰਸਤੀ ਅੱਜ ਸਾਡੇ ਚ ਬਹੁਤ ਆ ਗਈ ਇਹ ਇਹਨੇ ਸਾਡਾ ਜੀਵਨ ਬਰਬਾਦ ਕਰ ਦੇਣਾ ਜੇ ਉਹੋ ਜਿਹੇ ਉਹਦੇ ਵਿੱਚ ਵੇਖਦੇ ਹਾਂ ਉਹੋ ਜਿਹੇ ਕੱਪੜੇ ਆਪ ਪਾਉਂਦੇ ਜੇ ਉਹੋ ਜਿਹੇ ਮੁੰਡੇ ਉਹਦੇ 'ਚ ਸਮਾਗ ਵੇਖਦੇ ਨੇ ਉਹੋ ਜਿਹਾ ਆਪਣਾ ਬਣਾਉਂਦੇ ਜੇ ਉਹੋ ਜਿਹੇ ਸਟਾਈਲ ਵਾਲਾਂ ਦਾ ਉਹਦੇ 'ਚ ਵੇਖ ਲਿਆ ਉਹੋ ਜਿਹਾ ਆਪਣਾ ਬਣਾ ਲਿਆ ਸਾਧ ਸੰਗਤ ਆ ਪਰਸੋਂ 'ਚ ਉੱਥੇ ਕੈਂਪ ਲੱਗਿਆ ਹੋਰ ਹੀ ਕੁਛ ਕਰੀ ਫਿਰ ਪੱਗਾਂ ਦਾ ਮੈਂ ਕਿਹਾ ਤੁਸੀਂ ਇਹ ਕੀ ਕੀਤਾ ਹੈ ਕਹਿੰਦੇ ਜੀ ਇਹ ਫਿਲਮ 'ਚ ਆਇਆ ਸੀ ਕੁਛ ਸਾਧਨਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਨਾ ਕੈਂਪ ਲੱਗਿਆ ਤੇ ਕਲੱਬ ਵਾਲੇ ਮੁੰਡੇ ਆਏ ਉਹਨਾਂ ਨੇ ਸਾਧ ਸੰਗਤ ਜੀ ਫਰਲੇ ਜੇ ਛੱਡੇ ਜਿਵੇਂ ਆਪਾਂ ਸ਼ਹੀਦ ਊਧਮ ਸਿੰਘ ਹੋਣਾ ਦੇ ਵੇਖਦੇ ਤੇ ਕਹਿੰਦੇ ਜੀ ਇਹ ਵੇਖਿਆ ਸੀ ਉਹਦੇ ਉੱਤੇ ਅਸੀਂ ਵੀ ਕਰ ਲਈ ਰੀਸ ਇਹ ਵੀ ਰੀਸਾਂ ਬੜੀਆਂ ਚੰਗੀ ਰੀਸ ਕਰੋ ਉਹ ਰੀਸ ਨਾ ਕਰੋ ਜਿਹੜੀ ਮਾਰ ਦੇਵੇ ਰੱਬ ਦੇ ਪਿਆਰਿਆਂ ਦੀ ਰੀਸ ਕਰੀਏ ਜਿਹੜੇ ਜਿਨ੍ਹਾਂ ਦੀ ਰੀਸ ਨੇ ਹੀ ਸਾਨੂੰ ਉਤਾਰ ਦੇਣਾ ਇਹ ਰੀਸ ਨਾ ਕਰੋ ਕਿ ਉਹਦੀ ਕੋਠੀ ਬਣ ਗਈ ਮੇਰੀ ਉਦੋਂ ਵੱਡੀ ਬਣੇ ਉਹਦੀ ਗੱਡੀ ਆ ਗਈ ਮੇਰੀ ਉਦੋਂ ਵੱਡੀ ਆਵੇ ਰੀਸ ਕਰੋ ਫਲਾਣਾ ਅੰਮ੍ਰਿਤ ਛੱਕ ਗਿਆ ਮੈਂ ਪਿੱਛੇ ਰਹਿ ਗਿਆ ਫਲਾਣਾ ਸੁਖਮਨੀ ਸਾਹਿਬ ਪਾਠ ਕਰਦਾ ਮੈਂ ਪਿੱਛੇ ਹਾਂ ਫਲਾਣਾ ਦੇ ਨਿਤਨੇ ਮਹੀਨਾ ਮੇਰਾ ਘੱਟ ਹੈ ਫਲਾਣੇ ਦਾ ਜੀਵਨ ਐਡਾ ਉੱਚਾ ਮੈਂ ਪਿੱਛੇ ਹਾਂ ਰੀਸ ਕਰੋ ਤੇ ਗੁਰਮੁਖਾਂ ਦੀ ਕਦੇ ਨਾ ਰੀਸ ਕਰੋ ਉਹਨਾਂ ਦੀ ਜਿਹੜੇ ਡੁੱਬਣਗੇ ਦੇ ਨਾਲੇ ਸਾਨੂੰ
ਡੁੱਬਣਗੇ
ਬਸ ਇਹ ਗੱਲਾਂ ਤੇ ਚੱਲਦੀਆਂ ਰਹਿਣਗੀਆਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਪਰ ਬਸ ਪੜ੍ਹੋ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਫਿਰ ਮਹਾਰਾਜ ਜਾਣ ਤੇ ਫਿਰ ਜਾਣਾ ਕੱਲ੍ਹ ਦਾ ਦੀਵਾਨ ਹੈ ਆਪਣਾ ਬਾਕੀ ਉਸ ਤੋਂ ਬਾਅਦ ਮੇਰੇ ਖਿਆਲ ਵਿੱਚ ਵੀ ਕਪੂਰਥਲੇ ਜ਼ਿਲ੍ਹੇ ਵਿੱਚ ਸ਼ਹਿਰ 'ਚ ਹੀ ਦੀਵਾਨ ਆਉਣਗੇ ਜੋ 25, 26, 27 ਮਈ ਸਟੇਟ ਗੁਰਦੁਆਰਾ ਸ਼ਹਿਰ ਕਪੂਰਥਲਾ ਮਈ 'ਚ ਨੇ ਅਗਲੇ ਮਹੀਨੇ ਉਸ ਤੋਂ ਪਹਿਲਾਂ ਨੇੜੇ ਦੀਵਾਨ ਨਹੀਂ ਜੇ ਹੋਏ ਵੀ ਤੇ ਕੱਲ੍ਹ ਨੂੰ ਤੁਹਾਨੂੰ ਦੱਸੇ ਜਾਣਗੇ ਤੇ ਕੱਲ੍ਹ ਦਾ ਦੀਵਾਨ ਹੈ ਆਪਣੇ ਕੋਲ ਬਾਕੀ ਅੱਜ ਦਿਨੇ ਸੰਗਤ ਬਹੁਤ ਘੱਟ ਸੀ ਪਿੰਡ ਜਿਹੜਾ ਭਗਵਾਨਪੁਰ ਉੱਥੇ ਸੰਗਤ ਬਹੁਤ ਘੱਟ ਸੀ ਤੇ ਮੈਂ ਬੇਨਤੀ ਉੱਥੇ ਵੀ ਕੀਤੀ ਸੀ ਤੇ ਇੱਥੇ ਵੀ ਆਪ ਜੀ ਨੂੰ ਬੇਨਤੀ ਹੈ ਹੁਣ ਸਾਰੇ ਆਏ ਨੇ ਇੱਕ ਹੁਣ ਗਰਮੀ ਵੀ ਨਹੀਂ ਲੱਗਦੀ ਕੁਝ ਮੌਸਮ ਠੰਡਾ ਹੋ ਜਾਂਦਾ ਇਸ ਵੇਲੇ ਤੇ ਦਿਨੇ ਗਰਮੀ ਡਰਾ ਲੈਂਦੀ ਸਾਨੂੰ ਪਰ ਬੇਨਤੀ ਭਾਈ ਕੰਮ ਕਾਰ ਨਹੀਂ ਮੁੱਕਣੇ ਅਸੀਂ ਮੁੱਕ ਜਾਣਾ ਕੰਮ ਕਾਰ ਨਹੀਂ ਮੁੱਕਣੇ ਅਸੀਂ ਮੁੱਕ ਜਾਣਾ ਸਾਧ ਸੰਗਤ ਜੀ ਇਸ ਕਰਕੇ ਆਓ ਕੰਮਾਂ ਦੇ ਵਿੱਚੋਂ ਵੀ ਆ ਫਸਲਾਂ ਵੱਢੀਆਂ ਜਾ ਰਹੀਆਂ ਇਹਦੇ 'ਚ ਵੀ ਗਿਆਨ ਛੁਪਿਆ ਫਸਲਾਂ ਵੱਢਦੇ ਹਾਂ ਆਪਾਂ ਨਾ ਫਸਲਾਂ ਵੱਢਦੇ ਹਾਂ ਸਾਧ ਸੰਗਤ ਜੀ ਉਹ ਜਿਵੇਂ ਆਪਾਂ ਜੀਰੀ ਵੱਢਦੇ ਹਾਂ ਤੇ ਜੀਰੀ ਨੂੰ ਝਾੜਦੇ ਨੇ ਡਰੰਮ ਰੱਖ ਕੇ ਨਾ ਥੱਲੇ ਡਰੰਮ ਹੁਣ ਤੇ ਚਲੋ ਮਸ਼ੀਨਾਂ ਆ ਗਈਆਂ ਬੜੇ ਤਰ੍ਹਾਂ ਦੇ ਸਾਧਨ ਹੋ ਗਏ ਜੀਰੀਆਂ ਕੱਢਣ ਦੇ ਪਰ ਜਦੋਂ ਪਹਿਲੇ ਸਮਿਆਂ ਜ਼ਿਮੀਂਦਾਰ ਜੀਰੀ ਵੱਢਦੇ ਸੀ ਝੋਨਾ ਉਹਨੂੰ ਵੱਢ ਕੇ ਫਿਰ ਉਹਨੂੰ ਫੰਡਣਾ ਤੇ ਕਾਹਦੇ ਤੇ ਉਹ ਡਰੰਮ ਰੱਖ ਲੈਣਾ ਜਾਂ ਕੋਈ ਧੜ ਬਣਾ ਲੈਣੀ ਉਹਦੇ ਉੱਤੇ ਮਾਰ ਮਾਰ ਕੇ ਤੇ ਪਰਾਲੀ ਇੱਕ ਪਾਸੇ ਸੁੱਟੀ ਜਾਣੀ ਦਾਣੇ ਇੱਕ ਪਾਸੇ ਹੋ ਜਾਣੇ ਬਾਅਦ ਚ ਸਾਂਭ ਲੈਣੀ। ਧਿਆਨ ਦੇਣਾ, ਜਿੱਦਣ ਬੀਜੀ ਸੀ ਉਦਣ ਸੀ ਜੀਰੀ, ਉਦਣ ਸੀ ਝੋਨਾ, ਜਿੱਦਣ ਪਾਣੀ ਲਾਇਆ ਉਦਣ ਸੀ ਝੋਨਾ, ਜਿੱਦਣ ਦਵਾਈਆਂ ਪਾਈਆਂ ਉਦਣ ਸੀ ਝੋਨਾ, ਜਿੱਦਣ ਵੱਢਣ ਦੀ ਤਿਆਰੀ ਹੋ ਗਈ ਪੱਕਣ ਤੇ ਆ ਗਈ ਉਦਣ ਸੀ ਝੋਨਾ, ਜਿੱਦਣ ਪੱਕ ਗਈ ਉਦਣ ਸੀ ਝੋਨਾ, ਜਦੋਂ ਵੱਢਣ ਲੱਗਿਆ ਉਦੋਂ ਵੀ ਝੋਨਾ, ਜਦੋਂ ਭਰੀਆਂ ਬੰਨੀਆਂ ਉਦੋਂ ਵੀ ਝੋਨਾ, ਪਰ ਜਦੋਂ ਪੂਲੀ ਬਣਾ ਕੇ ਉੱਪਰ ਚੁੱਕੀ ਉਦੋਂ ਵੀ ਝੋਨਾ, ਡਰੰਮ ਤੇ ਮਾਰ ਕੇ ਪਰਾਂ ਸੁੱਟਤੀ ਤੇ ਪਰਾਲੀ ਬਣ ਗਈ ਆ ਕੋਈ ਸਤਨਾਮ
ਸ੍ਰੀ ਵਾਹਿਗੁਰੂ।
ਐਡੀ ਛੇਤੀ 6 ਮਹੀਨਿਆਂ ਦਾ ਝੋਨਾ 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 ਜੀਰੀ ਜੀਰੀ ਕਰੀ ਜਾਂਦਾ ਸੀ, ਇੱਕ ਮਿੰਟ ਚ ਹੀ ਪਰਾਲੀ ਬਣ ਗਈ। ਕਿਉਂ ਬਣ ਗਈ? ਕਿਉਂਕਿ ਜਿਹਦੇ ਤੋਂ ਪੈਦਾ ਹੋਈ ਸੀ ਉਹਦੇ ਤੋਂ ਵੱਖ ਹੋ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਾਲੀ ਬੀਜ ਤੋਂ ਪੈਦਾ ਹੋਈ, ਬੀਜ ਤੋਂ ਪੌਦਾ ਉੱਗਿਆ ਨਾ, ਬੀਜ ਨਾਲ ਸੀ ਉਹ ਝੋਨਾ ਹੈ, ਉਹਦਾ ਸਤਿਕਾਰ ਹੋ ਰਿਹਾ, ਪਰ ਜਦੋਂ ਬੀਜ ਤੋਂ ਵੱਖ ਹੋ ਗਿਆ ਨਾ ਉਹ ਪਰਾਲੀ ਬਣ ਗਈ, ਉਹਦੀ ਕਦਰ ਨਹੀਂ ਰਹੀ, ਬਹੁਤ ਘੱਟ ਗਈ। ਕਦਰ ਹੈ ਜ਼ਰੂਰ ਬਹੁਤ ਘੱਟ। ਜਿੱਦਣ ਅਸੀਂ ਵੀ ਗੁਰਮੁਖੋ ਆਪਣੇ ਬੀਜ ਨੂੰ ਭੁੱਲ ਗਏ, ਭਾਵ ਆਪਣੇ ਕਰਤੇ ਨੂੰ ਭੁੱਲ ਗਏ, ਅਕਾਲ ਪੁਰਖ ਨੂੰ ਭੁੱਲ ਗਏ, ਸਾਡਾ ਹਾਲ ਵੀ ਪਰਾਲੀ ਵਾਲੇ ਹੋਣਾ। ਕੋ ਸਤਨਾਮ ਸੁੱਟ ਦੇਣਾ ਹੈ, ਬੱਚਿਆਂ ਨੇ ਸੁੱਟ ਦੇਣਾ ਪਰਾਂ, ਬੈਠਾ ਰਹਿ ਤੂੜੀ ਵਾਲੇ ਕੋਠੇ 'ਚ ਸੁੱਟ ਦੇਣਾ ਦੁਨੀਆਂ ਨੇ ਪਰਾਂ, ਕੋਈ ਸਤਿਕਾਰ ਨਹੀਂ ਰਵੇਗਾ ਸਾਡਾ ਵੀ ਜੇ ਆਪਣੇ ਕਰਤੇ ਨੂੰ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਦੋਂ ਉਹਨੂੰ ਭੁੱਲ ਗਏ ਨਾ ਸਾਡਾ ਹਾਲ ਵੀ ਇਹੀ ਹੋ ਜਾਣਾ। ਇਸ ਕਰਕੇ ਬੰਦੇ ਸੇ ਜੇ ਪਵੇ ਵਿੱਚ, ਤਾਂ ਹੀ ਬੰਦੇ ਆ ਜੇ ਬੰਦਗੀ ਕਰੀਏ, ਜੇ ਬੰਦਗੀ ਕਰੀਏ ਤੇ ਸਾਡੇ ਵਰਗਾ ਮਹਾਨ ਕੋਈ ਨਹੀਂ, ਬੰਦਗੀ ਨਾ ਕਰੀਏ ਤੇ ਸਾਡੇ ਵਰਗਾ ਸ਼ੈਤਾਨ ਕੋਈ ਨਹੀਂ। ਪੜੋ ਆਨੰਦ ਸਾਹਿਬ, ਫਿਰ ਅਰਦਾਸ ਕਰੀਏ ਹੁਕਮਨਾਮੇ, ਫਿਰ ਮਹਾਰਾਜ ਜੀ ਜਾਣਗੇ, ਫਿਰ ਜਾਣਾ ਹੈ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਬਾਕੀ ਭਾਈ ਜਿਹੜੀ ਸੰਗਤ ਕੀਰਤਨ ਭੇਟਾ ਦਿੰਦੀ ਹੈ, ਮੇਰੀ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ, ਮੱਥਾ ਟੇਕਣਾ ਸਤਿਗੁਰਾਂ ਨੂੰ, ਨਮਸਕਾਰ ਸਤਿਗੁਰਾਂ ਨੂੰ ਕਰਨੀ ਹੈ, ਭੇਟਾ ਦੇ ਕੇ ਨਾਲ ਦੀ ਨਾਲ ਆਪੋ ਆਪਣਾ ਸਥਾਨ ਗ੍ਰਹਿਣ ਕਰਨਾ, ਪ੍ਰੇਮ ਨਾਲ ਧੱਕਾ ਨਾ ਕਰਿਆ ਕਰੋ, ਸਾਧ ਸੰਗਤ ਇਕਾਗਰਤਾ ਬਣਾ ਕੇ ਰੱਖਣੀ ਹੈ, ਆਨੰਦ ਸਾਹਿਬ ਦੇ ਵਿੱਚ ਨਾਲ ਨਾਲ ਬੋਲਦੇ ਰਹਿਣਾ। ਅਰਦਾਸ ਹੁਕਮਨਾਮੇ, ਕੱਲ੍ਹ ਨੂੰ ਫਿਰ ਇਸੇ ਸਮੇਂ, ਕੱਲ੍ਹ ਦਾ ਰਾਤ ਦਾ ਦੀਵਾਨ, ਜਿਵੇਂ ਅੱਜ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਬੈਠੇ ਸੀ, ਕਿਵੇਂ ਬੈਠੇ ਸੀ ਜੁੜੇ, ਇਵੇਂ ਜਿਵੇਂ ਕੱਲ੍ਹ ਨੂੰ ਵੀ ਸਾਧ ਸੰਗਤ 8 ਵਜੇ ਪਿਆਰ ਨਾਲ ਆ ਕੇ ਬੈਠ ਜਾਣਾ, ਆਨੰਦ ਮਾਨਣਾ ਹੈ। ਹੋਈਆਂ ਭੁੱਲਾਂ ਦੀ ਖਿਮਾ, ਨਾਨਕ ਨਾਮ
ਚੜ੍ਹਦੀ ਕਲਾ
ਤੇਰੇ ਭਾਣੇ
ਸਰਬੱਤ ਦਾ ਭਲਾ,
ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ, ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰੂ ਪਾਇਆ ਮੇਰੀ
ਸਾਗਰ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ, ਇੱਛਾ ਸਭ ਪਜਾਈ ਸਦਾ ਕੁਰਬਾਨੀ।
ਇੱਕ ਦੂਜੇ ਨੂੰ ਫੜਾ ਦਿਓ, ਅੱਗੇ ਤੱਕ ਨਹੀਂ ਵੀ ਆਓਗੇ ਤਾਂ ਵੀ ਕੋਈ ਨਹੀਂ, ਮਾਇਆ ਤੇ ਤੁਹਾਡੀ ਪਹੁੰਚ ਹੀ ਜਾਣੀ ਹੈ। ਰੌਲਾ ਨਾ ਪਾਓ, ਕਲਯੁਗ ਦਾ ਪਹਿਰਾ ਆ ਗਿਆ ਲੱਗਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਇਹ ਤੋਂ ਬਚਣਾ ਬੜਾ ਔਖਾ ਹੈ। ਸਵਾਓ ਇਕਾਗਰਤਾ ਬਣਾ ਕੇ, ਇਕਾਗਰਤਾ ਬਣਾ ਕੇ, ਇੱਕ ਬੇਨਤੀ ਹੈ ਜਿਹੜੇ ਭੇਟਾ ਦਿੰਦੇ ਹੋ ਪ੍ਰੇਮ ਨਾਲ। ਇੱਕ ਵਾਰੀ ਦੀਵਾਨ ਲੱਗਿਆ ਸੀ, ਇੱਕ ਨੇ ਪੰਜ ਦਾ ਠੋਲੂ ਮਾਰਿਆ ਸਾਡੇ ਢੋਲਕੀ ਵਾਲੇ ਦੇ ਮੱਥੇ 'ਚ ਲੱਗਾ, ਕਈ ਦਿਨ ਠੀਕ ਨਹੀਂ ਹੋਇਆ। ਬੇਨਤੀ ਹੈ ਪ੍ਰੇਮ ਨਾਲ ਭਾਈ, ਆ ਜਾਓ ਜਿੰਨੇ ਸੰਗਤ ਨੂੰ ਬੇਨਤੀ ਹੈ ਕੱਲ ਨੂੰ 5 ਵਜੇ ਅੰਮ੍ਰਿਤ ਛਕਣ ਵਾਲੇ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸਾਫ ਵਸਤਰ ਪਾ ਕੇ ਗੁਰਦੁਆਰਾ ਬਾਬਾ ਦਲੀਪ ਸਿੰਘ ਜਿਹੜਾ ਗੁਰਦੁਆਰਾ ਹੈ ਬਾਬਾ ਦਲੀਪ ਸਿੰਘ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ ਨੂੰ ਸ਼ਾਮ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸੰਗਤ ਨੂੰ ਬੇਨਤੀ ਹੈ ਸ਼ਾਮ 5 ਵਜੇ ਕੇਸੀ ਇਸ਼ਨਾਨ ਕਰਕੇ ਪਹੁੰਚਣਾ ਹੈ। ਸਾਰੀ ਸੰਗਤ ਨੇ ਹਾਜ਼ਰੀ ਭਰਨੀ ਹੈ, ਪਿਆਰ ਨਾਲ ਲਾਹਾ ਲੈਣਾ। ਆਓ ਸਾਰੇ ਹੁਣ ਸਮਾਪਤੀ ਕਰੀਏ, ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ ਸਾਰੇ ਬੋਲਿਆ ਕਰੋ।
Download from upnafm.com.